ਵਾਹਿਗੁਰੂ ਸਾਹਿਬ ਨਿਯੋ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ ਕਿਰਪਾ ਕੀ ਜੈਸਾ ਮਤ ਦੀ ਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਭਗਿਆਏ ਨਾਮ ਦੇ प्रीत लगी हर सेती, लोक छिपा कह बुलाए, खत्री ब्राह्मण पिठ दे छोड़े, हर नाम देओ लिया मुख लाए। जितने भगत हर सेवका, मुख अठसठ तीर्थ तिन तिलक कढ़ाए, जन नानक तिनको अनदिन परसे, जे कृपा करे हर राय, जन नानक तिनको अनदिन परसे, जे कृपा करे हर राय। वाहिगुरु जी का खालसा, वाहिगुरु जी की फतेह। गरीब नवाज सच्चे पातशाह, दीन दुनिया दे मालक अंतरजामी, सर्व कला समर्थ सतगुरु श्री गुरु ग्रंथ साहिब जी दी पावन चरण शरण विच पहुँच के आप जी अकाल पुरख वाहिगुरु वालों बख्शिश होए सवासां नूं सफल कर रहे हो। लड़ीवार शब्द विच जो कल आपां दो अंक विचारे सन, प्रभु दे प्यारियां भगतां दी इस शब्द विच जिंदगी विच आई हुई क्रांति दा वर्णन कीता गया है। अकाल पुरख वाहिगुरु दा नाम एक ऐसी जीवंत ज्यौंदी जागदी शक्ति है जिहड़ी अनहोनी नूं होनी विच बदल सकदी, जो कदी किसे सोचिया भी नहीं। जिहड़े लोग इस नाम नाल जुड़े ने उहनां दी जिंदगी विच करामात वापरी है, क्रांति वापरी है। एक ना समझण ते सोचण तों पारली अवस्था उहनां दी बणी। इकल्ली अंदर दे तौर ते नहीं, उह ते है ही, अंदरों ते है ही करामात, उह ते किसे दे वेखण विच नहीं आउंदी। जिहड़ा अंदरों जुड़दा है उहदे अंदर दी जो बख्शिश है वह एक परसनल है, उहदी अपनी है, दूजा नहीं जानदा। कबीर साहब नूं अंदरों की मिलिया ये तो उही जानदे ने, उहनां नूं अंदर दे खजाने विच्चों की दातां प्राप्त होईआं, भावें किन्ना उहनां ने बाणी विच किया है वी सूरज चढ़िया साडी जिंदगी विच, अग्ञान दा हनेरा खत्म होया है, बेपरवाही सानू प्राप्त होई है, ये बड़ा कुछ कहा, पर कह कह के भी कुछ बहुत कह नहीं सके। पाया खजाना बहुत निदाना, अंदरों बड़ा मिलया उन्होंने। पर आम तौर पर संसारी बंदा बाहरों देखता है, वह कहिंदा इहदी जिंदगी विच कुछ बाहरों मिलया कि नहीं, धर्मी बनया है, इहनू कुछ रब ने दिता है कि नहीं, क्योंकि कुदरती है जिहदी दृष्टि बाहर है वह बाहरों ही तो वेखेगा बेचारा, होर कितों वेख सकदा। तां इह बाहरों भी कई दातां ऐसियां होईयां जिहड़ियां अनक्यासियां सन, जिन्हां बारे सोचिया नहीं जा सकदा। सतगुरु कहिंदे ने जे को होवै दुबला नंग भुख की पीर। गुरु अर्जन देव पातशाह कहिंदे दुबले दा अर्थ है बंदा बिल्कुल ही कमज़ोर हो जाए, वेखण वाला कहे भी हुण इहदे तों उठिया भी नहीं जाणा, उहनूं आप भी महसूस होवे। जे को होवै दुबला, दुबला दा अर्थ है बल तों रहित, शक्ति तों रहित, कमज़ोर, बीमार, बिल्कुल डिग्गा होया, उन्हों आप भी लगे कि मैं अपना हाथ भी नहीं हिला सकता। जे को होवै दुबला, फिर कहिंदे नंग भुख की पीर। नंग कहिंदे ने माया कोल नहीं बिल्कुल, ਵੇਖਣ ਵਾਲੇ ਕਹਿੰਦੇ ਵੀ ਇਹਦੇ ਪੱਲੇ ਹੁਣ ਕੁਝ ਨਹੀਂ ਰਿਹਾ, ਖਾਣ ਲਈ ਕੁਝ ਨਾ ਹੋਵੇ। ਫਿਰ ਉਹ ਜਿਹੜਾ ਕੰਮ ਕਰੇ ਕਹਿੰਦੇ ਦਮੜਾ ਪੱਲੇ ਨਾ ਪਵੇ, ਕੰਮ ਕਰੀ ਜਾ ਤੇ ਪੈਸੇ ਕੋਲ, ਮਾਇਆ ਉਹਦੀ ਜੇਬ ਵਿੱਚ ਰੁਕੇ ਨਾ। ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਧੀਰਦਾਰ ਥੇ ਧੀਰਜ ਦੇਣੀ। ਕੋਲੋਂ ਕੋਈ ਇਹ ਵੀ ਨਹੀਂ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਤੇਰੀ ਇਮਦਾਦ ਕਰੇਗਾ। ਬਸ ਤੁਸੀਂ ਵੇਖੀ ਹੋਏਗਾ, ਜਦੋਂ ਆਦਮੀ ਥੋੜ੍ਹਾ ਜਿਹਾ ਤਿਲਕਦਾ ਸੰਸਾਰ ਦੇ ਰਸਤੇ 'ਤੇ, ਜਿਹੜੇ ਸਾਧ ਸੰਗਤ ਪਤਾ ਲੈਣ ਵਾਲੇ ਨੇ ਉਹ ਵੀ ਇਹ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ, ਪਰਵਾਹ ਨਾ ਕਰੀ, ਹੋ ਜਾਏਗਾ। ਉਹ ਵੀ ਕਹਿੰਦੇ ਵੀ ਬਸ ਕੰਮ ਖਰਾਬ ਹੀ ਹੋ ਗਿਆ, ਬਹੁਤ ਜ਼ਿਆਦਾ ਭਾਸ਼ਾ ਢਿੱਲੀ ਹੋ ਜਾਂਦੀ ਹੈ। ਉਹ ਵੀ ਡੇਗਣ ਵਾਲਿਆਂ ਵਿੱਚ ਆ ਜਾਂਦੇ, ਖੜ੍ਹੇ ਕਰਨ ਵਾਲਿਆਂ ਵਿੱਚ ਕੋਈ ਵਿਰਲਾ ਇੱਕ ਦੋ ਹੁੰਦਾ। ਉਹ ਵੀ ਧੀਰਜ ਨਹੀਂ ਦਿੰਦੇ, ਕਿਉਂਕਿ ਸੰਸਾਰ ਦਾ ਸੁਨੇਹ ਵੀ ਕੋਈ ਐਡਾ ਸਿਆਣਪ ਵਾਲਾ ਨਹੀਂ ਹੈ, ਉਹਦੇ ਵਿੱਚੋਂ ਵੀ ਧੀਰਜ ਨਹੀਂ ਮਿਲਦੀ। ਕਹਿੰਦੇ ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ। ਕੋਈ ਸਵਾਰਥ ਸਿੱਧ ਨਾ ਹੋਵੇ ਜ਼ਿੰਦਗੀ ਦਾ, ਰਸਤੇ ਵਿੱਚ ਅਟਕ ਜਾ ਸਾਰਾ ਕੁਝ। ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਅਤੇ ਕਾਰੋਬਾਰ ਵੀ ਨਾ ਮਿਲੇ। ਸੱਚੇ ਪਾਤਸ਼ਾਹ ਬਾਣੀ ਕੇ ਬੋਇਥ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨੇਚਲ ਹੋਵੇ ਰਾਜ। ਉਸ ਬੰਦੇ ਦੇ ਰਾਜ ਨੂੰ ਕੋਈ ਟਾਲ ਨਹੀਂ ਸਕਦਾ ਦੁਨੀਆ ਵਿੱਚ, ਜਿੰਨੀਆਂ ਮਰਜ਼ੀ ਸ਼ਕਤੀਆਂ ਉਹਦੇ ਖਿਲਾਫ਼ ਖੜੀਆਂ ਹੋ ਜਾਣ। ਦਮੜਾ ਕੋਲ ਨਾ ਹੋਵੇ, ਸਰੀਰ ਦੁਬਲਾ ਹੋਵੇ, ਸੰਸਾਰ ਦੀਆਂ ਨਜ਼ਰਾਂ ਤੋਂ ਡਿੱਗ ਪਏ, ਕੁਝ ਵੀ ਕੋਲ ਨਾ ਹੋਵੇ, ਲੋਕ ਕਹਿਣ ਵੀ ਹੁਣ ਗਿਆ ਗੁਜ਼ਰਿਆ, ਬਸ ਇਹਦੀ ਹੋ ਗਈ ਸਮਾਪਤੀ। ਕਹਿੰਦੇ ਜਿਸ ਬੰਦੇ ਦੇ ਸਿਰ 'ਤੇ ਰੱਖੇ ਰੱਬ ਹੱਥ, ਉਹ ਇਹਨਾਂ ਹਾਲਤਾਂ ਦੇ ਹੁੰਦਿਆਂ ਹੋਇਆਂ ਵੀ ਬਾਦਸ਼ਾਹੀ ਨੂੰ ਹਾਸਲ ਕਰ ਲੈਂਦਾ ਹੈ। ਇਹ ਕਿਹਦੀ ਤਾਕਤ ਹੈ? ਇਹ ਕਿੱਥੋਂ ਦਾਤ ਆਈ? ਇਹ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਇਹ ਨਾਮ ਵਿੱਚੋਂ ਮਿਲੀਆਂ ਬਰਕਤਾਂ ਸਾਰੀਆਂ। ਗੁਰੂ ਅਰਜਨ ਦੇਵ ਜੀ ਨੇ ਹੋਰ ਕਿਹਾ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਇਸ ਬੰਦੇ ਨੂੰ ਮੁਸ਼ਕਲਾਂ ਹੀ ਬਹੁਤੀਆਂ ਆ ਜਾਣ, ਸਹਾਰਾ ਵੀ ਨਾ ਮਿਲੇ, ਲਾਗੂ ਹੋਏ ਦੁਸ਼ਮਣਾਂ, ਦੁਸ਼ਮਣ ਉਹਦੇ ਉੱਤੇ ਲਾਗੂ ਹੋ ਜਾਣ ਹਰ ਇੱਕ ਮੋੜ 'ਤੇ। ਸਾਕ ਪੇ ਭੱਜ ਖਲੇ, ਸਾਰੇ ਸਾਕ ਵੀ ਜਵਾਬ ਦੇ ਦੇਣ ਰਿਸ਼ਤੇਦਾਰ। ਇਹ ਗੁਰੂ ਅਰਜਨ ਦੇਵ ਜੀ ਦੀ ਇੱਕ ਅਸ਼ਟਪਦੀ ਬੜੀ ਲੰਬੀ ਹੈ, ਜਿਹੜੀ ਡਿੱਗੇ ਹੋਏ ਮਨਾਂ ਨੂੰ, ਦੁਰਕਾਰੇ ਹੋਏ ਮਨਾਂ ਨੂੰ ਸਹਾਰਾ ਦੇਣ ਵਾਲੇ ਸ਼ਬਦ ਨੇ। ਸਾਹਿਬ ਕਹਿੰਦੇ ਨੇ, ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਸਾਰੇ ਆਸਰੇ ਭੱਜ ਗਏ। ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ। ਜੇ ਰੱਬ ਉਹਦੇ ਨਾਲ ਖੜਾ ਹੋ ਜਾਏ, ਕਹਿੰਦੇ ਉਸ ਬੰਦੇ ਨੂੰ ਤੱਤੀ ਹਵਾ ਨਹੀਂ ਪੋ ਸਕਦੀ। ਇਹ ਸੱਚਾਈ ਹੈ। ਦੋ ਇਹਦੇ ਵਿੱਚ ਹੋਰ ਪਦੇ ਨੇ ਜਿਹਦੇ ਵਿੱਚ ਇਹਦਾ ਪਰਪੱਕਤਾ ਕੀਤੀ ਗਈ ਕਿ ਨਾਮ ਵਿੱਚ ਕਿੰਨੀ ਬਰਕਤ ਸ਼ਕਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ, ਇੱਕ ਤਾਂ ਤੁਸੀਂ ਸੁਣਿਆ ਪਹਿਲਾ ਸ਼ਬਦ ਜੋ ਹੁਣੇ ਮੈਂ ਆਪ ਜੀ ਨਾਲ ਅਰਥ ਸਾਂਝੇ ਕੀਤੇ ਨੇ ਕਿ ਜਾਂ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤਤੀ ਵਾਓ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਚਿੰਤਾ ਨੇ ਚੌਵਾਂ ਪਾਸਿਓਂ ਘੇਰਿਆ ਹੈ, ਦੇਹੀ ਨੂੰ ਰੋਗ ਲੱਗੇ ਹੋਏ ਨੇ, ਕੋਈ ਆਰਾ ਪਾਰ ਨਹੀਂ ਦਿਸਦਾ ਇਹਦੇ ਵਿੱਚੋਂ ਨਿਕਲਣ ਦਾ, ਕੋਈ ਰਸਤਾ ਨਹੀਂ ਨਜ਼ਰ ਆਉਂਦਾ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ, ਗ੍ਰਸਤ ਅਤੇ ਪਰਿਵਾਰ ਦੇ ਧੰਦਿਆਂ ਵਿੱਚ ਇੰਨਾ ਫਸ ਗਿਆ, ਉਲਝਣਾਂ ਵਿੱਚ ਪੈ ਗਿਆ ਵੀ ਉਹਨੂੰ ਪਤਾ ਨਹੀਂ ਲੱਗਦਾ ਕਿੱਧਰ ਜਾਂ। ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ, ਥੋੜ੍ਹਾ ਜਿਹਾ ਕਦੀ ਖੁਸ਼ੀ ਆ ਜਾਂਦੀ, ਕਦੇ ਸੋਗ, ਕਦੀ ਫਿਰ ਗਮੀ ਆ ਜਾਂਦੀ। ਗਾਉਣ ਕਰੇ ਚੌਂ ਕੁੰਟਕਾ, ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਤਨ ਮਨ ਸ਼ੀਤਲ ਹੋਏ। ਇਹ ਸਾਰੀਆਂ ਬਰਕਤਾਂ ਵਾਹਿਗੁਰੂ ਦੇ ਨਾਮ ਵਿੱਚ ਨੇ। ਇਸ ਤਰ੍ਹਾਂ ਦਾ ਜੇ ਕੋਈ ਮਨੁੱਖ ਹੀਣ, ਟੁੱਟਿਆ ਹੋਇਆ, ਦੁਰਕਾਰਿਆ ਹੋਇਆ, ਡਿੱਗਿਆ ਹੋਇਆ, ਉਹਦੇ ਨਾਮ ਦਾ ਪੱਲਾ ਫੜ ਲਵੇ ਤਾਂ ਉਹਦੀ ਜ਼ਿੰਦਗੀ ਵਿੱਚ ਇਉਂ ਸਮਝੋ ਜਿਵੇਂ ਘੁੱਪ ਹਨੇਰੇ ਵਿੱਚ ਦੀਵਾ ਜਗ ਪਏ, ਜਿਵੇਂ ਡੁੱਬਦੇ ਹੋਏ ਨੂੰ ਕਿਤਿਓਂ ਬੇੜੀ ਵਾਲੇ ਆ ਕੇ ਬਚਾ ਲੈਣ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਰ ਬਚਨ ਕਹਿੰਦੇ ਨੇ, ਬੂਢਤ ਕੋ ਜੈਸੇ ਬੇੜੀ ਮਿਲਤ, ਜਿਵੇਂ ਕੋਈ ਸਮੁੰਦਰ ਵਿੱਚ ਡੁੱਬਦਾ ਹੋਵੇ ਤਾਂ ਉਹਨੂੰ ਬੇੜੀ ਮਿਲ ਜਾਏ। ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਬੁੱਝਦੇ ਹੋਏ ਦੀਵੇ ਵਿੱਚ ਜਿਵੇਂ ਤੇਲ ਪਾ ਦਈਏ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਇੱਕ ਮੋੜ 'ਤੇ ਡਿੱਗਿਆ ਹੋਇਆ ਮਨੁੱਖ ਜੇ ਉਹਦੇ ਨਾਮ ਨਾਲ ਜੁੜ ਜਾਏ ਤਾਂ ਉਸ ਨੂੰ ਨਾਮ ਖੜ੍ਹਾ ਕਰ ਦਿੰਦਾ ਹੈ, ਉੱਚਾ ਕਰ ਦਿੰਦਾ। ਇਸ ਤਰ੍ਹਾਂ ਦਾ ਹੈ ਉਹਦੇ, ਇੱਕ ਪਾਰਸ ਵਰਗਾ ਹੈ, ਇੱਕ ਕਲਾ ਹੈ ਉਹਦੇ ਵਿੱਚ, ਇੱਕ ਜਿਉਂਦੀ ਜਾਗਦੀ ਸ਼ਕਤੀ ਹੈ ਉਸ ਬਾਣੀ ਵਿੱਚ, ਨਾਮ ਵਿੱਚ, ਕਿ ਉਹ ਮੁਰਦਿਆਂ ਵਿੱਚ ਜਾਨ ਪਾਉਣ ਦੀ ਬਰਕਤ ਰੱਖਦਾ, ਉਹਨਾਂ ਨੂੰ ਖੜ੍ਹੇ ਕਰ ਦਿੰਦਾ, ਕਬਰਾਂ ਵਿੱਚੋਂ ਉਠਾ ਦਿੰਦਾ। ਯਾਨੀ ਕਿ ਇੱਕ ਕਰਾਮਾਤ ਦੀ ਤਰ੍ਹਾਂ ਹੈ, ਉਸ ਨੂੰ ਸੰਭਵ ਕਰ ਦਿੰਦਾ ਜੋ ਅਸੰਭਵ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਹੋਰ ਬਚਨ ਕਹਿੰਦੇ ਨੇ, ਦੋ ਦੋਹਰੇ ਨੇ ਉਹਨਾਂ ਦੇ 57 ਸਲੋਕਾਂ ਦੇ ਵਿੱਚ। ਸਾਹਿਬ ਨੇ ਪਹਿਲਾ ਸਲੋਕ ਕਿਹਾ, ਵੈਸੇ ਕੁਝ ਲਿਖਾਰੀਆਂ ਨੇ ਲਿਖਿਆ ਕਿ ਪਹਿਲਾ ਦੋਹਰਾ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਜੇਲ੍ਹ ਦੇ ਵਿੱਚ ਖੜ੍ਹੇ ਹੋ ਕੇ ਉਚਾਰਿਆ ਸੀ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਇਹਦੇ ਵਿੱਚ ਉਸ ਦਸ਼ਾ ਦਾ ਵਰਣਨ ਕੀਤਾ ਗਿਆ ਜਿਹਦੇ ਵਿੱਚ ਬੰਦੇ ਕੋਲ ਕੋਈ ਬਲ ਨਹੀਂ, ਕੋਈ ਸ਼ਕਤੀ ਨਹੀਂ, ਕੋਈ ਰਸਤਾ ਨਹੀਂ ਦਿਸਦਾ, ਚੌਵਾਂ ਪਾਸਿਓਂ ਉਲਝਿਆ ਹੋਇਆ, ਬਲ ਕੁਝ ਨਹੀਂ ਰਿਹਾ, ਬੰਧਨ ਪਏ ਹੋਏ ਨੇ। ਅਤੇ ਉਹਨਾਂ ਬੰਧਨਾਂ ਨੂੰ ਤੋੜਨ ਵਾਸਤੇ ਜਿਹੜੇ ਉਪਾਅ ਕਰਦਾ ਹੈ ਉਹ ਉਪਾਅ ਵੀ ਕੋਈ ਨਹੀਂ ਚੱਲਦਾ, ਜੋ ਮਰਜ਼ੀ ਕਰਦਾ ਉਹ ਵੀ ਨਹੀਂ ਚੱਲ ਰਿਹਾ। ਕਛੂ ਨਾ ਹੋਤ ਉਪਾਏ, ਉਸ ਯਤੀਮਤਾ ਦੇ ਵਿੱਚ, ਉਸ ਨਿਤਾਣੀ ਦਸ਼ਾ ਦੇ ਵਿੱਚ ਇੱਕ ਅਰਦਾਸ ਜਨਮ ਲੈਂਦੀ ਹੈ। ਵੈਸੇ ਸਾਧ ਸੰਗਤ ਅਰਦਾਸ ਦਾ ਜਨਮ ਹੀ ਉਦੋਂ ਹੁੰਦਾ ਹੈ ਜਦੋਂ ਸਾਰੇ ਸਾਧਨ ਫੇਲ ਹੋ ਜਾਣ, ਉਸ ਤੋਂ ਪਹਿਲਾਂ ਅਰਦਾਸ ਨਹੀਂ ਹੋਵੇਗੀ। ਇਹ ਠੀਕ ਹੈ, ਸਾਨੂੰ ਸਿਖਾਇਆ ਜਾਂਦਾ ਅਰਦਾਸ ਕਰੋ, ਸਾਰੀ ਬਾਣੀ ਅਰਦਾਸ ਹੈ, ਸਿੱਖੀ ਦੀ ਭਗਤੀ ਅਰਦਾਸ ਤੋਂ ਸ਼ੁਰੂ ਹੈ ਹੀ ਅਰਦਾਸ। ਪਰ ਇਹ ਵੀ ਇੱਕ ਸੱਚ ਹੈ, ਅਰਦਾਸ ਨਿਕਲੇਗੀ ਉਦੋਂ ਜਦੋਂ ਆਦਮੀ ਦੇ ਬਾਕੀ ਸਾਰੇ ਸਾਧਨ ਟੁੱਟ ਗਏ। ਜਿੰਨਾ ਚਿਰ ਉਹਨੂੰ ਇੱਕ ਤਨਕਾ ਵੀ ਕਿਤੇ ਹੈ ਸਹਾਰਾ, ਅਰਦਾਸ ਨਹੀਂ ਹੋਏਗੀ, ਕਿਉਂਕਿ ਕਿਤੇ ਡੂੰਘੇ ਥਾਂ 'ਤੇ ਹੈ ਵੀ ਜੇ ਹੋ ਜਾਏਗਾ ਤਾਂ ਠੀਕ, ਨਹੀਂ ਤਾਂ ਇਸ ਤਰ੍ਹਾਂ ਕਰ ਲਵਾਂਗੇ। ਤੁਸੀਂ ਸੁਣਿਆ ਹੋਵੇਗਾ ਕਿ ਗੁਰੂ ਕੋਲ, ਪਰਮਾਤਮਾ ਕੋਲ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਨੇ, ਪਰ ਜ਼ਿੰਦਗੀ ਵਿੱਚ ਕ੍ਰਿਸ਼ਮਾ ਕੁਝ ਚੋਣਵੇਂ ਲੋਕਾਂ 'ਤੇ ਵਰਤਦਾ ਹੈ। ਆਉਂਦੇ ਬਹੁਤ ਪਰ ਕਲਾ ਬੜੇ ਘੱਟ ਲੋਕਾਂ 'ਤੇ ਵਾਪਰਦੀ ਹੈ। ਵਾਪਰਦੀ ਵੀ ਜ਼ਰੂਰ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ ਗੁਰੂ ਕੋਲ ਕਲਾ ਨਹੀਂ, ਵਾਪਰਦੀ ਵੀ ਹੈ, ਬੜਿਆਂ 'ਤੇ ਵਾਪਰੀ। ਪਰ ਸੰਸਾ ਵੀ ਨਾਲ ਬਣਿਆ ਰਹਿੰਦਾ ਹੈ ਕਿ 5 ਲੱਖ ਆਦਮੀ ਆਇਆ, 5 'ਤੇ ਕਿਉਂ ਵਾਪਰੀ, ਇੰਨੇ 'ਤੇ ਬਚ ਹੀ ਗਏ, ਉਹਨਾਂ 'ਤੇ ਕੁਝ ਵੀ ਨਹੀਂ ਹੋਇਆ, ਇਹ ਕੀ ਕਾਰਨ ਹੈ? ਕਿ ਗੁਰੂ ਕੋਲੋਂ ਕਲਾ ਖਤਮ ਹੋ ਗਈ, ਕਿ ਉਹਦੇ ਪਾਵਰ ਹਾਊਸ ਵਿੱਚੋਂ ਸ਼ਕਤੀ ਛੀਣ ਹੋ ਗਈ, ਕਿ ਉਹਦੀ ਲਾਈਟ ਚਲੀ ਗਈ ਪਿੱਛੋਂ, ਵੀ ਇੰਨੀ ਕੱਢ ਲਈ ਅਤੇ ਬਾਕੀ ਖਤਮ ਹੋ ਗਈ ਤਾਂ ਬਾਕੀ ਦੇ ਰਹਿ ਗਏ? ਐਸਾ ਨਹੀਂ ਹੈ। ਅਸਲ ਵਿੱਚ ਕਲਾ ਵਾਪਰਨ 'ਚ ਕੋਈ ਪਰਮਾਤਮਾ ਨੂੰ ਫਰਕ ਨਹੀਂ, ਗੁਰੂ ਕੋਲ ਕੋਈ ਘਟਦਾ ਨਹੀਂ ਹੈ। ਉਹ ਤਾਂ ਕਹਿੰਦੇ ਗੁਰੂ ਦੀ ਤਾਂ ਗੱਲ ਹੋ ਰਹੀ, ਰੱਬ ਦੇ ਤਾਂ ਅਰਥ ਹੀ ਇਹ ਨੇ ਜੋ ਘਟੇ ਨਾ, ਮਾਇਆ ਦੇ ਅਰਥ ਨੇ ਜੋ ਘਟ ਜਾਏ। ਜ਼ਮੀਨ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ ਨਾ ਬਾਧ ਘਾਟ ਹੋਤ ਹੈ, ਗੁਰੂ ਕਲਗੀਧਰ ਪਾਤਸ਼ਾਹ ਦਸਮ ਗ੍ਰੰਥ। ਇਸੇ ਤਰ੍ਹਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਨਹੀਂ ਖਤਮ ਹੁੰਦਾ। ਇਹ ਤਾਂ ਹੀ ਤੇ ਧਰਮ ਦੇ ਮਾਰਗ 'ਤੇ ਦੀਵਾ ਜਗਾਇਆ ਗਿਆ। ਤੁਸੀਂ ਵੇਖੋਗੇ ਸਾਰੇ ਧਰਮਾਂ ਵਿੱਚ ਹੈ, ਜਿਹੜੇ ਮਰਜ਼ੀ ਧਰਮ ਵਿੱਚ ਚਲੇ ਗਏ ਚਿਰਾਗ ਹੈ ਉਹਦੇ ਵਿੱਚ। ਭਾਵੇਂ ਕਿ ਇਹਦੇ ਬਾਰੇ ਵਾਦ ਵਿਵਾਦ ਨੇ, ਜਿਹਨੂੰ ਨਹੀਂ ਸਮਝ ਆਉਂਦੀ, ਕੋਈ ਸਮਝਦੇ ਨੇ ਚਾਨਣ ਵਾਸਤੇ ਹੈ। ਦੀਵਾ ਕਿਉਂ ਜਗਾਇਆ ਗਿਆ ਹੈ, ਜੋਤ ਦੀ ਗੱਲ ਕਿਉਂ ਚੱਲਦੀ ਹੈ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਜੋਤ ਨੇ, ਗੁਰੂ ਨਾਨਕ ਦੀਵਾ ਹੈ। ਦੀਵਾ ਬਲ ਰਿਹਾ ਹੈ, ਅੱਗ ਬਲ ਰਹੀ ਹੈ। ਗੁਰ ਦੀਪਕ ਤੇ ਹਲੋਏ, ਅੱਗ ਦੀ ਉਦਾਹਰਨ ਕਿਉਂ, ਦੀਵਾ ਕਿਉਂ ਵਿੱਚ ਰੱਖਿਆ ਗਿਆ, ਜੋਤ ਕਿਉਂ ਰੱਖੀ ਗਈ ਹੈ? ਇਹ ਗੱਲ ਵੱਖਰੀ ਹੈ ਵੀ ਮੈਂ ਕਿਸੇ ਮਰਿਆਦਾ ਨਾਲ ਸੰਬੰਧਿਤ ਗੱਲ ਨਹੀਂ ਕਰ ਰਿਹਾ। ਤੁਸੀਂ ਇਹਨੂੰ ਸਮਝ ਲੈਣਾ ਵੀ ਇਹ ਕਾਹਦੇ ਵਾਸਤੇ ਹੈ। ਸ਼ਾਇਦ ਕੁਝ ਐਸੀਆਂ ਚੀਜ਼ਾਂ ਸਾਡੇ ਦਿਮਾਗ ਵਿੱਚੋਂ ਖਤਮ ਹੋ ਜਾਣ ਜਿਨ੍ਹਾਂ ਬਾਰੇ ਵਿਵਾਦ ਕਰਨ ਦਾ ਕੋਈ ਵੀ ਅਰਥ ਨਹੀਂ, ਕੋਈ ਫਾਇਦਾ ਨਹੀਂ, ਕੋਈ ਲੋੜ ਹੀ ਨਹੀਂ ਹੈ ਉਹਨਾਂ ਦੀ, ਜਿਨ੍ਹਾਂ ਉੱਤੇ ਅਸੀਂ ਸਾਰਾ ਟਾਈਮ ਲਾਈ ਜਾਂਦੇ ਹਾਂ। ਇਹ ਤਾਂ ਇਸ ਤਰ੍ਹਾਂ ਹੈ, ਜਿਹੜੀਆਂ ਗੱਲਾਂ ਵਿੱਚ ਅਸੀਂ ਉਲਝ ਗਏ ਹਾਂ, ਜਿਵੇਂ ਬੱਚਾ ਆਪਣੇ ਬੈਗ ਨੂੰ ਹੀ ਦੁਆਲਿਓਂ ਦੇਖੀ ਜਾਏ ਵੀ ਇਹ ਕਿਵੇਂ ਦਾ ਹੈ, ਇਹਦੀਆਂ ਤਣੀਆਂ ਕਿੱਥੇ ਨੇ, ਖੋਲ੍ਹ ਕੇ ਤਾਂ ਵੇਖੀ ਨਹੀਂ ਵਿੱਚ ਕਿਤਾਬਾਂ ਕਿਹੜੀਆਂ ਨੇ, ਧਰਮ ਤੱਕ ਤਾਂ ਗਏ ਨਹੀਂ। ਆ ਚਾਰ ਪੰਜ ਹੀ ਮਸਲੇ ਨੇ, ਸਾਰੀ ਕੌਮ ਦੀ ਐਨਰਜੀ ਇਹਨਾਂ 'ਤੇ ਵਿਅਸਤ ਕਰ ਦਿੱਤੀ, ਲੱਖਾਂ ਬੰਦਿਆਂ ਦਾ ਦਿਮਾਗ ਇਹਨਾਂ ਤਿੰਨ ਚਾਰ ਚੀਜ਼ਾਂ ਦੇ ਦੁਆਲੇ ਘੁਮਾ ਕੇ ਰੱਖ ਦਿੱਤਾ। ਪਤਾ ਨਹੀਂ ਲੱਗਦਾ ਧਰਮ ਅੱਗੇ ਹੈ ਕੀ, ਬਸ ਬੈਗ ਹੀ ਸਭ ਕੁਝ ਹੋ ਗਿਆ, ਖੋਲ੍ਹ ਕੇ ਤਾਂ ਵੇਖੀ ਨਹੀਂ ਵਿੱਚ ਕੀ ਸੀ, ਧਰਮ ਦੇ ਅੰਦਰ ਕੀ ਇਹ ਤਾਂ ਪਤਾ ਹੀ ਨਹੀਂ। ਬਸ ਆ ਜੋਤ ਰੱਖਣੀ ਹੈ ਕਿ ਨਹੀਂ ਰੱਖਣੀ, ਨਾਰੀਅਲ ਰੱਖਣਾ ਹੈ ਕਿ ਨਹੀਂ ਰੱਖਣਾ, ਇਹਨਾਂ ਚੀਜ਼ਾਂ ਵਿੱਚ ਅਸੀਂ ਇੱਕ ਦੂਜੇ ਨਾਲ ਖਹਿ ਖਹਿ ਕੇ ਆਪਣਾ ਵੀ ਸਮਾਂ ਬਰਬਾਦ ਕਰ ਲਿਆ, ਕੌਮ ਦੀ ਐਨਰਜੀ ਵੇਸਟ ਕਰ ਦਿੱਤੀ ਸਾਰੀ, ਜਦਕਿ ਇਹਦੇ ਕੋਈ ਅਰਥ ਹੈ ਹੀ ਨਹੀਂ। ਜੋਤ ਦੀ ਉਦਾਹਰਨ ਤਾਂ ਦਿੱਤੀ ਕਿ ਦੀਵੇ ਦੀ, ਉਹਦੇ ਵਿੱਚ ਇੱਕ ਗੁਣ, ਦੋ ਗੁਣ ਨੇ ਉਹਦੇ ਵਿੱਚ, ਵੈਸੇ ਤਾਂ ਬਹੁਤ ਸਾਰੇ ਨੇ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਸ੍ਰੀ ਰਾਗ ਦਾ ਇੱਕ ਸ਼ਬਦ ਹੈ, ਅਛਲ ਛਲਾਈ ਨੈ ਛਲੈ ਨੈ ਕਾਉ ਕਟਾਰਾਂ ਕਰ ਸਕੈ। ਇਹਦੇ ਅੱਗੇ ਇੱਕ ਬਚਨ ਆਉਂਦਾ ਹੈ ਕਿ ਭਉ ਬੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਦੀਵਾ ਬਾਲ ਆਪਣੀ ਜ਼ਿੰਦਗੀ ਵਿੱਚ। ਬਾਹਰ ਦੀਵੇ ਦਾ ਉਦਾਹਰਨ ਕਿਉਂ ਦਿੱਤਾ ਗਿਆ, ਉਹਦੇ ਵਿੱਚ ਦੋ ਗੁਣ ਨੇ, ਇੱਕ ਤਾਂ ਦੀਵੇ ਤੋਂ ਦੂਜਾ ਦੀਵਾ ਜਗਾਓ, ਪਿਛਲੇ ਦੀ ਅੱਗ ਨਹੀਂ ਘਟਦੀ, ਉਨੀ ਬਲਦੀ ਰਹਿ ਗਈ। ਇੱਕ ਦੀਵੇ ਤੋਂ ਦੂਜਾ ਦੀਵਾ ਜਗਾ ਦਿਓ, ਪਿਛਲੇ ਦੀ ਅੱਗ ਨਹੀਂ ਘਟੇਗੀ ਬਿਲਕੁਲ, ਉਨੀ ਰਹਿ ਗਈ। ਉਹਦੇ ਤੋਂ ਤਿੰਨ ਦੀਵੇ ਜਗਾਓ, ਚਾਰ ਜਗਾਓ, ਦਸ ਜਗਾਓ, ਕਿ ਲੱਖ ਜਗਾਓ, ਕਿ ਦਸ ਲੱਖ, ਕਿ ਚਾਲੀ ਲੱਖ ਜਗਾ ਦਿਓ, ਉਹ ਦੀਵਾ ਉਸੇ ਤਰ੍ਹਾਂ ਹੀ ਰਹੇਗਾ। ਸ਼ਬਦ ਦੀਵੇ ਵਰਗਾ ਹੈ, ਪਰਮਾਤਮਾ ਦੀ ਸ਼ਕਤੀ ਦੀਵੇ ਵਰਗੀ ਹੈ, ਉਹ ਘਟਦੀ ਨਹੀਂ। ਆ ਜਿਹੜੀ ਅਸੀਂ ਕਹਿ ਦਿੰਦੇ ਹਾਂ ਇਸ ਬੰਦੇ ਦੀ ਕਮਾਈ ਕੋਈ ਖਾ ਗਿਆ, ਸ਼ਕਤੀ ਖਾਧੀ ਗਈ ਹੈ, ਉਹ ਫਿਰ ਗੁਰੂ ਨਾਲ ਜੁੜੀ ਹੋਈ ਸ਼ਕਤੀ ਨਹੀਂ ਹੋਣੀ ਕਿਤੇ। ਸਿੱਖ ਕੋਲ ਤਾਂ ਸ਼ਕਤੀ ਹੁੰਦੀ ਹੀ ਕੋਈ ਨਹੀਂ, ਸਿੱਖ ਦੀ ਸ਼ਕਤੀ ਸਿੱਖ ਦੀ ਥੋੜ੍ਹੀ ਹੈ, ਆ ਬਲਬ ਦੀ ਸ਼ਕਤੀ ਬਲਬ ਦੀ ਥੋੜ੍ਹੀ ਹੈ, ਬਲਬ ਦਾ ਤਾਂ ਸਿਰਫ ਖੋਲ ਹੈ, ਕਰੰਟ ਤਾਂ ਕਿਤੇ ਪਿੱਛੋਂ ਆ ਰਿਹਾ, ਕਿਤੇ ਕੁਨੈਕਸ਼ਨ ਹੈ, ਸਵਿੱਚ ਆਉਣ ਹੈ ਕਿਤੇ, ਉੱਥੋਂ ਆ ਰਹੀ ਸ਼ਕਤੀ। ਸਿੱਖ ਦੀ ਸ਼ਕਤੀ ਹੈ ਹੀ ਨਹੀਂ, ਘੱਟ ਕਿਵੇਂ ਹੋਵੇਗੀ? ਨਾ ਉਹਨੂੰ ਫਿਕਰ ਹੈ ਮੇਰੇ ਵਿੱਚ ਸ਼ਕਤੀ ਆਵੇ, ਨਾ ਫਿਕਰ ਹੈ ਮੇਰੇ ਵਿੱਚੋਂ ਜਾਏ ਚਲੀ ਜਾਏ। ਇਹ ਤਾਂ ਗੁਰੂ ਵਾਲੀ ਭਾਵਨਾ ਹੋ ਗਈ ਕਿ ਮੇਰੀ ਕਿਤੇ ਤਾਕਤ ਨਾ ਕੋਈ ਖੋ ਕੇ ਲੈ ਜਾਏ, ਇਹ ਤਾਂ ਗੁਰੂ ਵਾਲੀ ਸਮੱਸਿਆ ਹੈ। ਇਹ ਸਮੱਸਿਆ ਤਾਂ ਗੁਰੂ ਦੀ ਹੈ, ਅਤੇ ਗੁਰੂ ਦੀ ਕਦੀ ਸ਼ਕਤੀ ਘੱਟਦੀ ਹੀ ਨਹੀਂ, ਨਾ ਚੁੱਕੇ ਭੋਗ। ਜਦੋਂ ਅਸੀਂ ਸਿੱਖ ਹੋ ਕੇ ਕਹਿੰਦੇ ਹਾਂ ਕਿਤੇ ਮੇਰੀ ਕਮਾਈ ਨਾ ਕੋਈ ਖਾ ਜਾਏ, ਉਹ ਗੁਰੂ ਵਾਲੀ ਭਾਵਨਾ ਉਸ ਬੰਦੇ ਵਿੱਚ, ਸਿੱਖ ਵਾਲੀ ਹੈ ਨਹੀਂ। ਸਿੱਖ ਨੂੰ ਤਾਂ ਪਰਵਾਹ ਹੀ ਕੋਈ ਨਹੀਂ, ਮੇਰਾ ਖਤਮ ਕੀ ਹੋਣ ਲੱਗਾ, ਉਹਨੇ ਰੱਖੀ ਕੀ ਹੈ? ਸਿੱਖ ਦੇ ਤਾਂ ਅਰਥ ਹੀ ਇਹ ਨੇ ਜੋ ਸਭ ਗਵਾ ਕੇ ਬੈਠ ਗਿਆ। ਹੁਣ ਗੁਰੂ ਉਹਨੂੰ ਦੇਈ ਜਾਂਦਾ ਹੈ, ਉਹਦੀ ਮਰਜ਼ੀ ਹੈ। ਤਾਂ ਦੀਵੇ ਦਾ ਜਿਹੜਾ ਉਦਾਹਰਨ ਸੀ ਜੋਤ ਦਾ, ਉਹਦਾ ਮਤਲਬ ਸੀ ਉਹ ਗੁਰੂ ਜੋਤ ਵਰਗਾ ਹੈ, ਉਹਦੇ ਤੋਂ ਜਿੰਨੀ ਮਰਜ਼ੀ ਤੁਸੀਂ ਐਨਰਜੀ ਲਵੋ, ਜਿੰਨੀ ਮਰਜ਼ੀ ਸ਼ਕਤੀ ਲਵੋ, ਉਹਦੀ ਅੱਗ ਵਿੱਚ ਸ਼ਕਤੀ ਵਿੱਚ ਕੋਈ ਫਰਕ ਨਹੀਂ ਪੈਣਾ। ਇਹ ਤਾਂ ਬਾਹਰ ਰੱਖਿਆ ਗਿਆ ਸੀ, ਸਾਰੇ ਧਰਮਾਂ ਵਿੱਚ ਕਿਸੇ ਨੇ ਆਰਤੀ ਕੀਤੀ, ਕਿਸੇ ਨੇ ਚਿਰਾਗ ਬਾਲਿਆ, ਕਿਸੇ ਨੇ ਜੋਤ ਜਗਾਈ ਹੈ, ਸਿਰਫ ਇਹਦੇ ਵਾਸਤੇ ਸੀ। ਬਾਅਦ ਵਿੱਚ ਇਹ ਕਰਮ ਬਣ ਜਾਂਦਾ ਹੈ, ਨਾ ਜਗਾਉਣ ਵਾਲਿਆਂ ਨੂੰ ਪਤਾ ਹੈ ਕਿਉਂ ਜਗਾਈ ਜਾਂਦੀ ਹੈ, ਨਾ ਇਹ ਖੰਡਨ ਕਰਨ ਵਾਲਿਆਂ ਨੂੰ ਪਤਾ ਵੀ ਇਹਦਾ ਖੰਡਨ ਕਿਉਂ ਕਰਨਾ, ਇਹਦੀ ਲੋੜ ਕੀ ਸੀ। ਉਹ ਕਹਿੰਦੇ ਨੇ ਉਦੋਂ ਤਾਂ ਲਾਈਟ ਨਹੀਂ ਸੀ, ਹੁਣ ਤਾਂ ਲਾਈਟ ਆ ਗਈ, ਛੱਡੋ ਪਰੇ। ਇਹ ਨੇ ਤਰੀਕੇ। ਇੱਕ ਉਹਦੇ ਵਿੱਚ ਸ਼ਕਤੀ ਹੈ, ਉਹ ਅੱਗ ਬਲਦੀ, ਜਿਹੜਾ ਦੀਵਾ ਮਿੱਟੀ ਦਾ ਹੈ, ਪਰ ਅਗਨੀ ਦਾ ਮੂੰਹ ਸਿੱਧਾ ਆਕਾਸ਼ ਵੱਲ ਹੈ, ਉੱਪਰ ਨੂੰ ਹੈ। ਉਹ ਦੱਸ ਰਹੀ ਹੈ ਕਿ ਜਿਸ ਬੰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੋਤ ਜਗ ਜਾਏਗੀ, ਉਹਦੀ ਜ਼ਿੰਦਗੀ ਦੇ ਦੋ ਹਿੱਸੇ ਹੋ ਜਾਣਗੇ। ਉਹਦਾ ਸਰੀਰ ਤਾਂ ਰਹੇਗਾ ਮਿੱਟੀ ਦਾ ਦੀਵੇ ਵਰਗਾ, ਪਰ ਉਹਦੇ ਵਿੱਚ ਜਿਹੜੀ ਧਿਆਨ ਹੈ ਨਾ, ਉਹ ਦੀਵਾ ਬਣ ਕੇ ਸਿੱਧਾ ਪਰਮਾਤਮਾ ਵੱਲ, ਉਹਦੀ ਸੁਰਤ ਸਿੱਧੀ ਹੋ ਜਾਏਗੀ ਉੱਚੀ, ਜਿਵੇਂ ਦੀਵੇ ਦੀ ਲਾਠ ਦਾ ਇੱਕ ਨੋਕ ਸਿੱਧੀ ਹੋ ਜਾਂਦੀ ਨਾ, ਤੁਸੀਂ ਵੇਖਿਆ ਹੋਣਾ, ਜਿਵੇਂ ਪੈਨਸਿਲ ਕੜੀ ਹੁੰਦੀ ਹੈ। ਉਹਦਾ ਮਤਲਬ ਹੈ ਵੀ ਜਿਸ ਬੰਦੇ ਵਿੱਚ ਜੋਤ ਦਾ ਅਰਥ ਕੀ ਹੈ, ਤੁਸੀਂ ਦੀਵਾ ਜਗਾ ਕੇ ਦੇਖਣਾ, ਉਹਦੀ ਲਾਠ ਜਿੱਥੋਂ ਨਿਕਲੇਗੀ ਉੱਥੇ ਮੋਟੀ ਹੈ, ਪਰ ਜਿਉਂ ਜਿਉਂ ਉੱਪਰ ਨੂੰ ਜਾਏਗੀ ਇੱਕ ਸਿਰੇ 'ਤੇ ਜਾ ਕੇ ਬਿਲਕੁਲ ਸੂਈ ਦੇ ਨੱਕੇ ਵਾਂਗ ਸਿੱਧੀ ਹੋ ਜਾਏਗੀ, ਬਰੀਕ ਹੋ ਜਾਏਗੀ। ਉਹ ਸੁਰਤ ਦਾ ਸਰੂਪ ਹੈ ਦੀਵਾ ਜਿਹੜਾ ਹੈ। ਜਦੋਂ ਕਿਸੇ ਦੀ ਸੁਰਤ ਜੁੜਦੀ ਹੈ ਸ਼ਬਦ ਨਾਲ, ਤਾਂ ਉਹਦਾ ਜਿਹੜਾ ਸਰੂਪ ਬਣਦਾ ਹੈ ਉਹ ਪਹਿਲਾਂ ਤਾਂ ਮੋਟਾ ਹੁੰਦਾ ਹੈ, ਫਿਰ ਜਿੱਥੇ ਜਾ ਕੇ ਸ਼ਬਦ ਨਾਲ ਖਹਿੰਦਾ ਜਾ ਕੇ ਉੱਥੇ ਬਿਲਕੁਲ ਸੂਈ ਦੇ ਨੱਕੇ ਵਾਂਗ ਹੋ ਜਾਂਦਾ ਹੈ। ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਤੁਸੀਂ ਕਿਤੇ ਵੀ ਦੀਵਾ ਜਗਦਾ ਵੇਖਣਾ, ਦੀਵੇ ਦੀ ਨੋਕ ਬਿਲਕੁਲ ਇਸ ਤਰ੍ਹਾਂ ਹੋਵੇਗੀ ਜਿਵੇਂ ਸੂਈ ਹੈ। ਜਿਸ ਗੁਰਮੁਖ ਦਾ ਧਿਆਨ ਬਿਲਕੁਲ ਆਖਰੀ ਸਟੇਜ 'ਤੇ ਚਲਾ ਜਾਂਦਾ ਹੈ, ਉਹਦੀ ਸੁਰਤ ਜੋਤ ਦਾ ਸਰੂਪ ਧਾਰਨ ਕਰ ਜਾਂਦੀ ਹੈ। ਇਹ ਸਾਰੀਆਂ ਅੰਦਰ ਦੀਆਂ ਤਸਵੀਰਾਂ ਬਾਹਰ ਕੱਢੀਆਂ ਗਈਆਂ ਸਨ। ਇਹ ਠੀਕ ਹੈ ਬਾਅਦ ਵਿੱਚ ਕੋਈ ਦੀਵੇ ਮਚਾਏ, ਕੋਈ ਆਰਤੀ ਕਰੇ, ਕੋਈ ਕੁਝ ਕਰੇ, ਸੁਰਤ ਨੂੰ ਤਾਂ ਪਤਾ ਵੀ ਨਹੀਂ, ਉਹ ਤਾਂ ਸੁੱਤੀ ਪਈ, ਸਾਰੀ ਉਮਰ ਹੋ ਗਈ ਦੀਵੇ ਜਗਾਉਂਦਿਆਂ ਨੂੰ, ਸੁਰਤ ਨੂੰ ਤਾਂ ਪਤਾ ਵੀ ਨਹੀਂ, ਸਾਰੀ ਉਮਰ ਹੋ ਗਈ ਜੋਤ ਦੇ ਵਿੱਚ ਘਿਓ ਪਾਉਂਦਿਆਂ ਨੂੰ, ਸੁਰਤ ਨੂੰ ਤਾਂ ਪਤਾ ਵੀ ਨਹੀਂ, ਆਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਫਿਰ ਜੋਤ ਦੇ ਦੁਆਲੇ ਹੱਥ ਜੇ ਮਲੇ ਤਾਂ ਮੱਥੇ 'ਤੇ ਮਲ ਲਿਆ ਜੀ, ਸਿੱਖ ਬਣ ਗਏ ਸੀ। ਸਿੱਖਿਆ ਕੀ ਲਈ ਉਹਦੇ ਵਿੱਚੋਂ? ਇਹ ਚੀਜ਼ਾਂ ਕੁਝ ਇਸ਼ਾਰਾ ਕਰਦੀਆਂ ਨੇ। ਇੱਕ ਹੋਰ ਖਿਆਲ ਰੱਖਣਾ, ਸਿੱਖ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੱਥਾ ਨਹੀਂ ਟੇਕਣਾ ਕਿਸੇ ਨੂੰ ਜੋਤ ਨੂੰ, ਉਹ ਤਾਂ ਸਿਰਫ ਪ੍ਰਤੀਕ ਹੈ, ਇਸ਼ਾਰਾ ਹੈ, ਬਲਦੀ ਸਾਰੇ ਥਾਵਾਂ ਤੁਸੀਂ ਵੇਖਦੇ ਹੋ। ਸਿੱਖ ਨੂੰ ਹੁਕਮ ਨਹੀਂ ਹੈ, ਉਹ ਸਿਰਫ ਇੱਕ ਅੰਗ ਹੈ। ਸਿੱਖ ਦਾ ਸਿਰ ਜਿਹੜਾ ਉਹ ਸ਼ਬਦ ਨੂੰ, ਅਕਾਲ ਨੂੰ ਚੁੱਕਦਾ ਹੈ ਜਾਂ ਸਾਧ ਸੰਗਤ ਨੂੰ ਨਮਸਕਾਰ ਕਰਦਾ ਹੈ। ਇਸ ਕਰਕੇ ਇਹ ਜਿਹੜਾ ਵਿਸ਼ਾ ਮੈਂ ਥੋੜ੍ਹਾ ਜਿਹਾ ਸਾਂਝਾ ਕਰ ਰਿਹਾ ਸੀ ਕਿ ਪਰਮਾਤਮਾ ਜਿਹੜਾ ਹੈ ਉਹਦੀ ਕਦੀ ਸ਼ਕਤੀ ਨਹੀਂ ਘਟਦੀ, ਜਿੰਨੀ ਮਰਜ਼ੀ ਉਹਦੇ ਵਿੱਚ ਉਹਦੇ ਪਿਆਰਿਆਂ ਨੇ ਇੰਨੀ ਤਾਕਤ ਲਈ, ਇੰਨੀ ਕਰਾਮਾਤ ਵਾਪਰੀ ਉਹਨਾਂ ਦੀ ਜ਼ਿੰਦਗੀ ਵਿੱਚ ਕਿ ਉਹਨਾਂ ਦਾ ਢੱਠਾ ਹੋਇਆ ਜੀਵਨ ਪਰਮਾਤਮਾ ਦੇ ਨਾਮ ਨੇ ਜਿਉਂਦਾ ਕਰ ਦਿੱਤਾ, ਖੜ੍ਹਾ ਕਰ ਦਿੱਤਾ, ਉੱਚਾ ਕਰ ਦਿੱਤਾ। ਖੁਦ ਉਹਨਾਂ ਨੂੰ ਵੀ ਨਹੀਂ ਸੰਭਾਵਨਾ ਸੀ ਕਿ ਜਿਸ ਨਾਲ ਅਸੀਂ ਜੁੜਨ ਜਾ ਰਹੇ ਹਾਂ, ਜਿਹਦੇ ਨਾਲ ਅਸੀਂ ਮਿੱਤਰਤਾ ਪਾਉਣ ਜਾ ਰਹੇ ਹਾਂ, ਉਹ ਇੰਨਾ ਸ਼ਕਤੀਸ਼ਾਲੀ ਹੈ, ਇੰਨਾ ਤਾਕਤ ਵਾਲਾ। ਰਵਿਦਾਸ ਜੀ ਆਪ ਕਹਿੰਦੇ ਨੇ, ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮੱਥ ਹੈ ਛਤਰ ਧਰੈ। ਰਵਿਦਾਸ ਜੀ ਦੇ ਸਿਰ 'ਤੇ ਕਿਸੇ ਵਕਤ ਛਤਰ ਫਿਰਿਆ ਸੀ। ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਰਵਿਦਾਸ ਜੀ ਦੀ ਕਿਰਤ ਵੇਖੋ, ਕਿਸੇ ਦੀ ਮੱਝ ਮਰਦੀ ਏ, ਕਿਸੇ ਦੀ ਗਊ ਮਰਦੀ ਏ, ਅਤੇ ਉਹ ਕਹਿੰਦੇ ਨੇ ਜਾਓ ਰਵਿਦਾਸ ਨੂੰ ਕਹੋ ਚੁੱਕ ਕੇ ਲੈ ਜਾਏ, ਕਦੀ ਉਹਦੀ ਕਿਰਤ ਵੱਲ ਧਿਆਨ ਦੇਣਾ, ਜਾਓ ਉਸਨੂੰ ਕਹੋ ਚੁੱਕ ਕੇ ਲੈ ਜਾਏ। ਜਿੱਥੋਂ ਚੁੱਕ ਕੇ ਲਿਜਾਂਦੇ ਨੇ ਦੋ ਚਾਰ ਕੁੱਤੇ ਨਾਲ ਤੁਰਦੇ ਨੇ। ਐਸੇ ਰਵਿਦਾਸ ਕਿੱਥੋਂ ਆ ਗਈ ਤਾਕਤ, ਕਿੱਥੋਂ ਆ ਗਿਆ ਪਲਟਾ, ਕਿੱਥੋਂ ਆ ਗਈ ਜ਼ਿੰਦਗੀ ਕਿ ਜਿਨ੍ਹਾਂ ਦੀ ਰਸਨਾ ਤੋਂ ਉਹ ਗਿਆਨ ਨਿਕਲਦਾ ਹੈ ਕਿ ਕਾਂਸ਼ੀ ਵਿੱਚ ਬੈਠੇ ਹੋਏ ਪੰਡਿਤ ਵੀ ਕੰਬ ਜਾਂਦੇ ਨੇ, ਵਿਦਵਾਨ ਦਵਿਜ ਜਿਨ੍ਹਾਂ ਨੇ ਕਈ ਕਈ ਸਾਲ ਕੋਰਸ ਕੀਤੇ ਨੇ ਧਰਮ ਦੇ, ਗ੍ਰੈਮਰ ਨੂੰ ਜਾਣਿਆ, ਸਾਰੇ ਵੇਦ ਪੜ੍ਹੇ ਕਈ ਸਾਲ ਲਾ ਕੇ, ਇੱਕ ਇੱਕ ਲਗ ਮਾਤਰ ਨੂੰ ਜਾਣਿਆ ਹੈ, ਕੰਠਾਗਰ ਹੋਏ ਨੇ ਸਾਰੇ ਵੇਦ ਉਪਨਿਖਦ ਹੋਰ ਕਈ ਕੁਝ, ਅਤੇ ਰਵਿਦਾਸ ਜੀ ਦੀ ਰਸਨਾ ਤੋਂ ਸ਼ਬਦ ਚਾਰ ਹੀ ਨਿਕਲਦੇ ਨੇ। ਪੰਡਿਤਾਂ ਦਾ ਗਿਆਨ ਪੂੰਝਿਆ ਜਾਂਦਾ ਹੈ, ਉਹਨਾਂ ਨੂੰ ਖਤਰਾ ਪੈ ਜਾਂਦਾ, ਸਾਡੀ ਗੱਲ ਕੌਣ ਸੁਣੇਗਾ, ਇਹ ਕਿੱਥੋਂ ਆ ਰਿਹਾ ਸਾਰਾ ਕੁਝ, ਇਹ ਕਿੱਥੋਂ ਪੈਦਾ ਹੋ ਰਿਹਾ ਹੈ, ਇਹ ਤਾਂ ਸਵਾਲ ਹੈ ਵੱਡਾ। ਧਰਮ ਬਾਹਰੋਂ ਪ੍ਰਗਟ ਹੁੰਦਾ ਹੀ ਨਹੀਂ, ਇਹ ਸਾਡਾ ਵਹਿਮ ਹੈ। ਧਰਮ ਦਾ ਬਾਹਰ ਨਾਲ ਨਾਤਾ ਲੇਖਾ ਜੋਖਾ ਹੈ ਹੀ ਨਹੀਂ, ਅਸੀਂ ਬਾਹਰੋਂ ਖੋਜ ਰਹੇ ਹਾਂ ਉਹਨੂੰ, ਬਾਹਰੋਂ ਲੱਭਦੇ ਨਹੀਂ ਹੈ। ਬਾਹਰੋਂ ਸਿਰਫ ਲੈਣਾ ਸਿੱਖ ਨੇ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ, ਅਤੇ ਅੰਦਰ ਜਾਣਾ ਹੈ, ਅੰਦਰੋਂ ਵੇਖਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਤੂੰ ਮੇਰੇ ਕੋਲੋਂ ਗਿਆਨ ਲੈ ਕੇ ਅੰਦਰ ਜਾ, ਗਿਆਨ ਤਾਂ ਤੇਰੇ ਅੰਦਰ ਹੈ ਹੀ ਪਹਿਲਾਂ, ਉੱਥੋਂ ਕੱਢ ਲੈ, ਵੇਖ ਉੱਥੋਂ ਦਿਸ਼ਾ ਨਿਰਦੇਸ਼, ਤੇਰੇ ਅੰਦਰ ਮੈਪ ਹੈ ਜ਼ਿੰਦਗੀ ਦਾ, ਨਕਸ਼ਾ ਹੈ, ਉੱਥੋਂ ਹੀ ਤੈਨੂੰ ਰਸਤਾ ਮਿਲੇਗਾ, ਹੋਰ ਕਿਤਿਓਂ ਨਹੀਂ ਮਿਲਣਾ। ਇਹਨਾਂ ਸਾਰਿਆਂ ਨੂੰ ਰਾਹ ਮਿਲਿਆ ਅਤੇ ਅੰਦਰੋਂ ਮਿਲਿਆ, ਉਹ ਰਵਿਦਾਸ ਇੰਨੇ ਉੱਚੇ ਹੋ ਗਏ ਕਿ ਉਹਨਾਂ ਨੂੰ ਇੱਕ ਅਮੀਰ ਉਹਨਾਂ ਦਾ ਸ਼ਰਧਾਲੂ ਆਪਣੇ ਘਰ ਬੁਲਾਉਂਦਾ ਸਮਾਗਮ ਵਿੱਚ। ਰਵਿਦਾਸ ਜੀ ਚਮਾਰ ਨੇ, ਕੁਦਰਤੀ ਤੌਰ 'ਤੇ ਕਿਰਤ ਚਮੜੇ ਦੀ ਹੈ, ਹੱਥਾਂ ਨੂੰ ਰੰਗ ਲੱਗਾ ਹੋਇਆ, ਜਿੰਨਾ ਮਰਜ਼ੀ ਧੋਵੋ। ਜਿਹੜਾ ਆਦਮੀ ਚਮੜੇ ਦਾ ਕੰਮ ਕਰਦਾ ਉਹਦੀਆਂ ਪੋਟਿਆਂ ਵਿੱਚ, ਉਹਦੇ ਇੱਥੇ ਜੋ ਹੱਥਾਂ ਦੇ ਲਕੀਰਾਂ ਨੇ ਇਹਨਾਂ ਵਿੱਚ ਲਾਲੀ ਪੈ ਜਾਂਦੀ ਹੈ, ਜਿਹਦਾ ਵੀ ਕੋਈ ਕੰਮ ਕਰੇਗਾ, ਜਿਹੜਾ ਕੋਈ ਵੀ ਕਾਰਜ ਕਰਦਾ ਉਹਦੇ ਹੱਥਾਂ ਨੂੰ ਉਹਦਾ ਰੰਗ ਲੱਗ ਜਾਂਦਾ। ਰਵਿਦਾਸ ਜੀ ਨੂੰ ਬੁਲਾ ਲਿਆ, ਸਮਾਪਤੀ ਹੋਈ, ਪੰਗਤਾਂ ਬਹਿ ਗਈਆਂ, ਪੰਡਿਤ ਵੀ ਆਏ ਸਨ, ਭਗਤ ਰਵਿਦਾਸ ਵੀ ਬੈਠ ਗਏ। ਹੁਣ ਪੰਡਿਤਾਂ ਨੇ ਵੇਖਿਆ ਉਹ ਰਵਿਦਾਸ ਜਿਹਦੇ ਹੱਥਾਂ ਵਿੱਚ ਗਊ ਮਾਸ ਔਰ ਗਊਆਂ ਦੀ ਚਮੜੀ, ਮੱਝਾਂ ਦੀ ਲੰਘਦੀ, ਇਹਦੇ 'ਤੇ ਹੱਥਾਂ ਵਿੱਚ ਰੰਗ ਚੜ੍ਹਿਆ, ਇਹਦੇ ਨਾਲ ਬੈਠ ਕੇ ਰੋਟੀ ਖਾਵਾਂਗੇ, ਰੌਲਾ ਪੈ ਗਿਆ, ਇਨਕਾਰ ਹੋ ਗਿਆ, ਖੜ੍ਹੇ ਹੋ ਗਏ ਪੰਡਿਤ। ਰਵਿਦਾਸ ਜੀ ਖੜ੍ਹੇ ਹੋ ਗਏ, ਰਾਜੇ ਨੂੰ ਉਸ ਨੂੰ ਕਹਿੰਦੇ ਜਿਹਦੇ ਘਰ ਗਏ ਸੀ, ਕਹਿਣ ਲੱਗੇ ਵੀ ਇਹ ਸਾਰਾ ਤੇਰਾ ਸਿਲਸਿਲਾ ਖਰਾਬ ਹੋ ਜਾਏਗਾ, ਕਿਉਂਕਿ ਜਿਹੜੇ ਭਗਤ ਨੇ ਸ਼ੁਰੂ ਤੋਂ ਵਿਵਾਦ ਤੋਂ ਬਚਦੇ ਰਹੇ ਨੇ, ਜਿਹੜਾ ਦੂਸਰਾ ਮਹਿਕਮਾ ਹੈ ਉਹ ਵਿਵਾਦ ਹੀ ਉਹਨਾਂ ਦੀ ਜ਼ਿੰਦਗੀ ਹੈ, ਉਹ ਜਿਉਂਦੇ ਵਿਵਾਦ ਨਾਲ ਹੈ। ਕੋਈ ਰੌਲਾ ਗੌਲਾ ਪਏ ਅਤੇ ਤਾਂ ਉਹਨਾਂ ਦੀ ਸੁਣੇ ਕੋਈ, ਬਿਨਾਂ ਜੇ ਸਿੱਧੀ ਗੱਲ ਚੱਲਦੀ ਰਹੀ ਸਾਦੀ ਗੱਲ ਕੌਣ ਸੁਣੇਗਾ, ਕਿਉਂਕਿ ਸੰਸਾਰ ਵੀ ਤਾਂ ਵਿਵਾਦ ਵਿੱਚ ਹੀ ਜਿਉਂਦਾ ਹੈ। ਹੋਰ ਦੁਨੀਆਂ ਦੇ ਲੋਕਾਂ ਕੋਲ ਹੈ ਕਿ ਤੁਸੀਂ ਵੇਖਿਆ ਹੋਣਾ, ਉਦੋਂ ਬੜੇ ਕਾਂ ਇਕੱਠੇ ਹੋ ਕੇ ਆਉਂਦੇ ਜਦੋਂ ਕਿਸੇ ਪਸ਼ੂ ਦੀ ਖੱਲ ਲਾਈ ਜਾਂਦੀ ਹੈ ਉਸ ਹੱਡੀਆਂ ਵਾਲੇ ਥਾਂ 'ਤੇ। ਇਸ ਤਰ੍ਹਾਂ ਜਦੋਂ ਕੋਈ ਵਿਵਾਦ ਵਾਲਾ ਵਿਸ਼ਾ ਸ਼ੁਰੂ ਹੁੰਦਾ ਜਾਂ ਇਸ ਤਰ੍ਹਾਂ, ਤਾਂ ਬੜੇ ਕਾਂ ਆਉਂਦੇ ਨੇ, ਕਾਂਵਾਂ ਨੂੰ ਬੈਠਣ ਲਈ ਥਾਂ ਵੀ ਕੋਈ ਨਹੀਂ ਲੱਭਦੀ। ਪਰ ਜਦੋਂ ਕਿਤੇ ਮੋਤੀਆਂ ਦੀ ਗੱਲ ਚੱਲਦੀ ਹੈ ਹੰਸ ਬਹੁਤ ਵਿਰਲੇ ਬਹਿੰਦੇ ਨੇ, ਬੜੇ ਘੱਟ ਹੋ ਜਾਂਦੇ ਨੇ। ਫਿਰ ਤਾਂ ਕਾਂ ਇੱਕ ਦੂਜੇ ਤੋਂ ਖੋਹਦੇ ਨੇ ਮਾਸ ਦੇ ਟੁਕੜੇ, ਵਿਵਾਦ ਚੱਲਦੇ ਨੇ, ਜਿੰਦਾਬਾਦ ਮੁਰਦਾਬਾਦ ਹੁੰਦੀ ਹੈ, ਕਈ ਕੁਝ ਚੱਲਦਾ। ਤਾਂ ਰਵਿਦਾਸ ਜੀ ਨੇ ਕਿਹਾ ਉਸ ਆਦਮੀ ਨੂੰ ਵੀ ਤੇਰੇ ਘਰ ਵਿੱਚ ਵਿਵਾਦ ਪਏਗਾ, ਮੈਂ ਨਹੀਂ ਚਾਹੁੰਦਾ ਕਿ ਮੇਰੇ ਆਉਣ ਕਰਕੇ ਤੇਰਾ ਸਮਾਗਮ ਭੰਗ ਹੋਵੇ, ਅਤੇ ਮੈਂ ਸਾਈਡ 'ਤੇ ਬੈਠ ਜਾਂਦਾ ਕਮਰੇ ਵਿੱਚ, ਮੈਨੂੰ ਉੱਥੇ ਇੱਕ ਪ੍ਰਸ਼ਾਦਾ ਛਕਾ ਦੇ, ਤੂੰ ਇਹਨਾਂ ਪੰਡਿਤਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਹੱਥ ਧਵਾ, ਕੱਪੜੇ ਬਦਲ ਇਹਨਾਂ ਦੇ, ਇਹਨਾਂ ਨੂੰ ਤੂੰ ਮਰਿਆਦਾ ਨਾਲ ਛਕਾ ਦੇ, ਐਵੇਂ ਤੇਰਾ ਬਣਿਆ ਬਣਾਇਆ ਸਾਰਾ ਸਮਾਗਮ ਨਸ਼ਟ ਹੋ ਜਾਏਗਾ। ਉਹ ਵੀ ਮੰਨ ਗਿਆ, ਹੋਇਆ ਅਤੇ ਦੁਖੀ, ਕਿਉਂਕਿ ਸ਼ਰਧਾਲੂ ਸੀ। ਰਵਿਦਾਸ ਜੀ ਨੂੰ ਨਾਲ ਦੀ ਸਾਈਡ 'ਤੇ ਬਿਠਾ ਦਿੱਤਾ, ਪੰਡਿਤ ਬੈਠ ਗਏ, ਥਾਲੀਆਂ ਵਰਤ ਗਈਆਂ, ਲੰਗਰ ਸ਼ੁਰੂ ਹੋ ਗਿਆ, ਸਲੋਕ ਪੜ੍ਹੇ ਜਾਣ ਲੱਗੇ, ਸ਼ੁਰੂ ਹੋ ਗਿਆ, ਸਭ ਕੋ ਅੱਖ ਹੈ ਪਾਏ। ਅਤੇ ਉੱਥੇ ਕੀ ਵਾਪਰਿਆ, ਜਿਹੜਾ ਪੰਡਿਤ ਆਪਣੀ ਥਾਲੀ ਵਿੱਚ ਹੱਥ ਪਾਉਂਦਾ ਹੈ ਨਾ, ਜਦੋਂ ਗ੍ਰਾਹੀ ਤੋੜਦਾ ਅਤੇ ਨਾਲ ਹੀ ਰਵਿਦਾਸ ਦਾ ਹੱਥ ਹੁੰਦਾ, ਉਹ ਵੀ ਗ੍ਰਾਹੀ ਤੋੜਦਾ ਹੈ। 500 ਪੰਡਿਤ ਸੀ ਅਤੇ 500 ਹੀ ਰਵਿਦਾਸ। ਜਿਹੜਾ ਪੰਡਿਤ ਥਾਲੀ ਵਿੱਚ ਹੱਥ ਪਾਉਂਦਾ ਨਾਲ ਰਵਿਦਾਸ ਦਾ ਹੱਥ ਹੁੰਦਾ ਹੈ। ਇੱਕ ਕਹਿੰਦਾ ਮੇਰੇ ਨਾਲ ਰਵਿਦਾਸ ਬੈਠਾ, ਦੂਸਰਾ ਕਹਿੰਦਾ ਮੇਰੇ ਨਾਲ, ਤੀਸਰਾ ਕਹਿੰਦਾ ਰੌਲਾ ਪੈ ਗਿਆ, ਪੰਡਿਤ ਥਾਲੀਆਂ ਛੱਡ ਕੇ ਖੜ੍ਹੇ ਹੋ ਗਏ। ਕਿਉਂਕਿ ਉਹ ਬੜੇ ਕਮਜ਼ੋਰ ਨੇ, ਉਹਨਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਜਾਇਆ ਜਾ ਸਕਦਾ ਹੈ। ਉਹ ਖੜ੍ਹੇ ਹੋ ਗਏ। ਹੁਣ ਇਹ ਕਿਵੇਂ ਮੰਨਿਆ ਜਾਵੇ ਵੀ ਸਾਰਿਆਂ ਨਾਲ ਹੀ ਰਵਿਦਾਸ, ਇੱਕ ਕਵੇ ਤਾਂ ਮੰਨਿਆ ਜਾ ਵੀ ਇੱਥੇ ਰਵਿਦਾਸ ਸੀ, ਉੱਥੇ ਰੌਲਾ ਪੈ ਗਿਆ। ਅਸਲ ਵਿੱਚ ਉਹਨਾਂ ਦਾ ਮਾਨਸਿਕ ਵਿਗਿਆਨ ਹੀ ਉਹਨਾਂ 'ਤੇ ਪ੍ਰੈਸ਼ਰ ਪਾ ਰਿਹਾ ਸੀ। ਰਵਿਦਾਸ ਵਿੱਚ ਉਹਨਾਂ ਦਾ ਧਿਆਨ ਸੀ, ਜਿਹਦੇ ਵਿੱਚ ਧਿਆਨ ਹੋਵੇ ਉਹਦੇ ਹੱਥ ਨਾਲ ਹੀ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉੱਥੇ ਸਾਰਿਆਂ 'ਤੇ ਕਲਾ ਵਾਪਰੀ ਅਤੇ ਕਿਸੇ ਨੇ ਕਿਹਾ ਰਵਿਦਾਸ ਜੀ ਤਾਂ ਆਪਣੀ ਸਾਈਡ 'ਤੇ ਬੈਠੇ ਹੋਏ ਨੇ। ਫਿਰ ਪਤਾ ਲੱਗਾ ਤਾਂ ਕਲਾਵਾਨ ਆਦਮੀ ਹੈ, ਇਹਦੇ ਵਿੱਚ ਤਾਂ ਕਲਾ ਹੈ, ਇਹ ਅਸੀਮ ਹੋ ਗਿਆ, ਸੀਮਾ ਤੋਂ ਰਹਿਤ, ਇਹਦੀ ਸ਼ਕਤੀ ਹੱਦਾਂ ਨੂੰ ਤੋੜ ਗਈ ਹੈ। ਕਿਉਂਕਿ ਬ੍ਰਹਮ ਗਿਆਨ ਜਿਸ ਨੂੰ ਕਿਹਾ ਗਿਆ, ਉਹਦੇ ਵਿੱਚ ਇੱਕ ਵਚਨ ਆਉਂਦਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਤੁਸੀਂ ਪੜ੍ਹੋਗੇ ਸੁਖਮਣੀ ਸਾਹਿਬ ਵਿੱਚ। ਇੱਥੇ ਕਈ ਸੱਜਣਾਂ ਨੂੰ ਭੁਲੇਖਾ ਲੱਗ ਗਿਆ, ਕਹਿਣ ਲੱਗੇ ਬ੍ਰਹਮ ਗਿਆਨੀ ਪਰਮਾਤਮਾ ਨੂੰ ਕਹਿੰਦੇ ਨੇ, ਕਿਉਂਕਿ ਸ੍ਰਿਸ਼ਟੀ ਦਾ ਕਰਤਾ ਤਾਂ ਉਹ ਹੀ ਹੈ ਨਾ। ਸਰੀਰ ਵਿੱਚ ਕਿਵੇਂ ਬ੍ਰਹਮ ਗਿਆਨ ਹੋ ਸਕਦਾ ਹੈ? ਸਰੀਰਧਾਰੀ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਕਹਿੰਦੇ ਨੇ। ਕਹਿੰਦੇ ਸਰੀਰ ਵਿੱਚ ਤਾਂ ਬ੍ਰਹਮ ਗਿਆਨ ਹੋ ਹੀ ਨਹੀਂ ਸਕਦਾ, ਫਿਰ ਕੰਧਾਂ ਵਿੱਚ ਹੁੰਦਾ ਬ੍ਰਹਮ ਗਿਆਨ, ਹੋਰ ਕਾਹਦੇ ਵਿੱਚ ਹੋਣਾ ਹੈ? ਜਿਉਂਦੇ ਬੰਦੇ ਵਿੱਚ ਹੀ ਬ੍ਰਹਮ ਗਿਆਨ ਹੋਣਾ ਹੈ ਨਾ, ਪਤਾ ਲੱਗਣਾ ਪ੍ਰਤੱਖ ਸਾਹਮਣੇ ਵੀ ਇੱਥੇ ਹੈ ਬ੍ਰਹਮ ਗਿਆਨ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹਨਾਂ ਤੁਕਾਂ 'ਤੇ ਬਹੁਤ ਸਾਰਾ ਭੁਲੇਖਾ, ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ। ਬ੍ਰਹਮ ਗਿਆਨ ਦੀ ਜਿਹੜੀ ਅਖੀਰਲੀ ਦਸ਼ਾ ਹੈ ਨਾ, ਉਹਦੇ ਵਿੱਚ ਕੀ ਵਾਪਰਦਾ ਹੈ ਕਿ ਉਸ ਵਿਅਕਤੀ ਦੀ ਜ਼ਿੰਦਗੀ ਸਾਰੇ ਬ੍ਰਹਿਮੰਡ ਨਾਲ ਇੱਕ ਹੋ ਜਾਂਦੀ ਹੈ। ਉਹ ਇਉਂ ਪ੍ਰਤੀਤ ਕਰਦਾ ਵੀ ਸਾਰਾ ਬ੍ਰਹਿਮੰਡ ਮੈਂ ਹੀ ਹਾਂ, ਮੇਰਾ ਸਰੀਰ ਸਾਰੇ ਸਰੀਰਾਂ ਵਿੱਚ ਫੈਲ ਗਿਆ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੈ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹਨੂੰ ਇਉਂ ਲੱਗਦਾ ਹੈ ਕਿ ਆ ਜਿੰਨੇ ਸਰੀਰ ਨੇ ਇਹਨਾਂ ਦੇ ਵਿੱਚ ਮੈਂ ਹੀ ਹਾਂ, ਆ ਜਿੰਨਾ ਸੂਰਜ ਚੰਦਰਮਾ ਤਾਰੇ ਸਿਆਰੇ ਬਨਸਪਤੀ ਕੰਧਾਂ ਜੋ ਵੀ ਹੈ ਇਹ ਮੈਂ ਹੀ ਤਾਂ ਹਾਂ। ਉੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਕਿਉਂਕਿ ਉਹ ਆਦਮੀ ਰਿਹਾ ਹੀ ਨਹੀਂ, ਉਹ ਆਦਮੀ ਤਾਂ ਸਿਰਫ ਨਾਮ ਮਾਤਰ, ਇੱਕ ਸਰੀਰ ਦਾ ਬੁੱਤ ਹੀ ਹੈ, ਬਾਕੀ ਤਾਂ ਹਰ ਜਨ ਹਰ ਅੰਤਰ ਨਹੀਂ। ਨਾਨਕ ਸਾਚੀ ਮਾਨ ਉਹਦੇ ਵਿੱਚ ਲੀਨ ਹੋ ਗਿਆ, ਉਹਦਾ ਰੂਪ ਹੋ ਗਿਆ, ਪਰ ਕਨੈਕਸ਼ਨ ਉਹਦਾ ਸਰੀਰ ਨਾਲ ਬਣਿਆ ਹੋਇਆ ਹੈ। ਉਹਨੂੰ ਉਸ ਦਸ਼ਾ ਦੀ ਖਬਰ ਦਿੰਦਾ ਵੀ ਕਿਵੇਂ ਦਾ ਹੈ ਪਰਮਾਤਮਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਵੇਂ ਬੂੰਦ ਸਮੁੰਦਰ ਵਿੱਚ ਚਲੀ ਜਾਏ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਪਰ ਬੂੰਦ ਉਹਦੇ ਵਿੱਚ ਹੈ। ਜਿਵੇਂ ਨਮਕ ਪਾਣੀ ਵਿੱਚ ਘੋਲ ਦਿਓ ਤਾਂ ਦਿਸਦਾ ਨਹੀਂ, ਪਰ ਜਦੋਂ ਤੁਸੀਂ ਉਹਨੂੰ ਪੀਓਗੇ ਉਹਦੇ ਵਿੱਚੋਂ ਸਵਾਦ ਆਏਗਾ ਨਮਕ ਦਾ। ਇਸ ਤਰ੍ਹਾਂ ਬ੍ਰਹਮ ਗਿਆਨੀ ਉਹਦੇ ਵਿੱਚ ਵੀ ਰਹਿੰਦਾ ਅਤੇ ਸਰੀਰ ਵਿੱਚ ਵੀ ਹੈ, ਉਹਦਾ ਕਨੈਕਸ਼ਨ ਬਣਿਆ ਰਹਿੰਦਾ। ਨਹੀਂ ਤਾਂ ਖਬਰ ਕਿੱਥੋਂ ਆਉਂਦੀ ਪਰਮਾਤਮਾ ਦੀ, ਕੋਈ ਪਰਮਾਤਮਾ ਹੈ ਜੇ ਸਰੀਰ ਵਿੱਚ ਬ੍ਰਹਮ ਗਿਆਨ ਨਾ ਹੁੰਦਾ ਤਾਂ ਕਿੰਨੇ ਖਬਰ ਦਿੱਤੀ ਹੈ? ਨਿਰਾਕਾਰ ਜਿਹੜਾ ਵਾਹਿਗੁਰੂ ਅਸੀਂ ਕਹਿੰਦੇ ਹਾਂ ਦਿਸਦਾ ਨਹੀਂ, ਉਹ ਕਿੱਥੋਂ ਬੋਲ ਕੇ ਦੱਸੇਗਾ ਵੀ ਮੈਂ ਇਸ ਤਰ੍ਹਾਂ ਦਾ ਹਾਂ? ਕਿੰਨੇ ਦੱਸਿਆ ਪਰਮਾਤਮਾ ਮਿੱਠ ਬੋਲੜਾ ਹੈ, ਉਹ ਪਿਆਰ ਕਰਨ ਵਾਲਾ, ਉਹ ਪਤਿਤ ਪਾਵਣ ਹੈ, ਉਹਦਾ ਸਰੂਪ ਬੜਾ ਸੁੰਦਰ ਹੈ, ਉਹ ਸਿਆਣਾ ਬੜਾ ਹੈ, ਕਿੰਨੇ ਦੱਸਿਆ? ਰੁੱਖ ਵਿੱਚੋਂ ਖਬਰ ਮਿਲੀ ਕਿਤੋਂ, ਜਾਂ ਆਪ ਬੋਲਿਆ? ਕਿਸੇ ਸਰੀਰਧਾਰੀ ਵਿੱਚੋਂ ਉਹਦਾ ਗਿਆਨ ਆਇਆ ਅਤੇ ਉਹ ਸਰੀਰਧਾਰੀ ਨੇ ਉਹਨੂੰ ਚੱਖ ਕੇ ਵਾਪਸ ਸੰਸਾਰ ਨਾਲ ਗੱਲ ਕੀਤੀ ਪਰਮਾਤਮਾ ਇਸ ਤਰ੍ਹਾਂ ਦਾ। ਪ੍ਰਭ ਤੇ ਜਨ ਜਾਂ ਨਿਜੈ, ਜਨ ਤੇ ਸੁਆਮੀ, ਭਗਤਾਂ ਤੋਂ ਹੀ ਪਰਮਾਤਮਾ ਦੀ ਖਬਰ ਮਿਲੀ ਇਸ ਸੰਸਾਰ ਵਿੱਚ, ਨਹੀਂ ਤਾਂ ਕਿਤੇ ਉਹਦੀ ਖਬਰ ਹੈ ਹੀ ਨਹੀਂ ਕਿ ਉਹ ਹੈ ਵੀ ਕਿ ਨਹੀਂ, ਕੌਣ ਜਾਣੇ, ਕਹਾਣੀਆਂ ਨੇ, ਕਥਾਵਾਂ ਹੀ ਨੇ, ਦੱਸਿਆ ਜਾਂਦਾ ਪਰਮਾਤਮਾ ਹੈ, ਪਰ ਉਹ ਕਿੱਥੇ ਹੈ? ਪ੍ਰਭ ਤੇ ਜਨ ਜਾਂ ਨਿਜੈ, ਜਿਹੜੇ ਉਹਦੇ ਜਨ ਬਣੇ ਪਰਮਾਤਮਾ ਦੇ ਰਾਹੀਂ ਉਹ ਪਰਮਾਤਮਾ ਬਣ ਗਏ, ਅਤੇ ਜਨ ਅਤੇ ਸੁਆਮੀ ਵਾਪਸ ਆ ਕੇ ਉਹਨਾਂ ਨੇ ਸੰਸਾਰੀ ਭਾਸ਼ਾ ਵਿੱਚ ਦੱਸਿਆ ਵੀ ਰੱਬ ਇਸ ਤਰ੍ਹਾਂ ਦਾ ਹੈ, ਹੋਰ ਕਿੱਥੋਂ ਪਤਾ ਲੱਗਣਾ ਸੀ? ਇਸ ਲਈ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਜਿਨ ਕੀਨੋ ਸੌਤ ਵਿਦਾਤਾ। ਦੋ ਸ਼ਬਦ ਨੇ, ਸੌਤ ਦਾ ਅਰਥ ਹੁੰਦਾ ਸੌਂਤਰਾ, ਦੋ ਸ਼ਬਦ ਵਰਤੇ ਜਾਂਦੇ ਪੰਜਾਬੀ ਵਿੱਚ, ਔਂਤਰਾ ਦਾ ਅਰਥ ਜਿਹਦੀ ਔਂਤਰੇ ਦਾ ਅਰਥ ਜਿਹਦੀ ਔਲਾਦ ਨਾ ਹੋਵੇ ਅਤੇ ਸੌਂਤਰੇ ਦਾ ਅਰਥ ਜਿਹਦੀ ਔਲਾਦ ਹੋਵੇ। ਕਹਿੰਦੇ ਨੇ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਨੂੰ ਸੌਂਤਰਾ ਕੀਤਾ, ਉਹਦੀ ਔਲਾਦ ਨੇ, ਉਹਦੇ ਪੁੱਤਰ ਨੇ, ਦੱਸਦੇ ਨੇ ਉਹਦੇ ਬਾਰੇ, ਉਹਦੇ ਤੋਂ ਪ੍ਰਗਟ ਹੋਏ ਨੇ। ਇਸ ਕਰਕੇ ਰਵਿਦਾਸ ਜੀ ਸਾਰਿਆਂ ਵਿੱਚ ਫੈਲ ਗਏ, ਰੌਲਾ ਪੈ ਗਿਆ ਅਤੇ ਉੱਥੇ ਫਿਰ ਜਾ ਕੇ ਝੁਕੇ, ਉੱਥੇ ਉਹਨਾਂ ਨੇ ਫਿਰ ਸ਼ਬਦ ਉਚਾਰਿਆ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਤ ਹੈ ਛਤਰ ਧਰੈ ਜਾਂ ਕਿ ਛੋਤ ਜਗਤ ਕੋ ਲਾਗੈ। ਛੋਤ ਦਾ ਅਰਥ ਸੰਸਾਰ ਦੇ ਲੋਕ ਜਿਸ ਰਵਿਦਾਸ ਜੀ ਨੂੰ ਕੋਲ ਨਹੀਂ ਸਨ ਬਹਿਣ ਦਿੰਦੇ, ਵੀ ਭਿੱਟ ਜਾਵਾਂਗੇ ਕੋਲ ਆਇਆ ਤਾਂ, ਪਰ ਤੂੰ ਹੀ ਧਰੈ ਹੇ ਪ੍ਰਭੂ, ਉਹਨਾਂ 'ਤੇ ਤੂੰ ਖੁਸ਼ ਹੋ ਜਾਂਦਾ ਹੈ। ਨਾਮ ਦੇਵ ਕਬੀਰ ਤਿਰਲੋਚਨ ਸਦਨਾ ਸਹਿਣ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਇੱਥੇ ਭਗਤ ਸਤਿਗੁਰੂ ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਰਵਿਦਾਸ ਜੀ ਨੂੰ ਪਤਿਤ ਜਾਤ ਵਾਲਾ ਕਹਿੰਦੇ ਸਨ, ਉੱਤਮ ਹੋ ਗਏ, ਚਾਰੇ ਵਰਨ ਉਹਨਾਂ ਦੀ ਪੈਰੀਂ ਆ ਕੇ ਪਏ। ਫਿਰ ਕਹਿੰਦੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਨਾਮਦੇਵ ਦੀ ਪ੍ਰੀਤ ਵਾਹਿਗੁਰੂ ਦੇ ਚਰਨਾਂ ਨਾਲ ਬਣ ਗਈ। ਲੋਕ ਛੀਪਾ ਕਹਿ ਬੁਲਾਏ, ਲੋਕ ਕਹਿੰਦੇ ਸਨ ਛੀਂਬਾ ਹੈ ਨਾਮਦੇਵ, ਛੀਂਬਿਆਂ ਨੂੰ ਨੀਵੀਂ ਜਾਤ ਵਾਲਾ ਮੰਨਿਆ ਜਾਂਦਾ ਸੀ, ਪਰ ਜਦੋਂ ਉਹਨਾਂ ਦੇ ਉੱਤੇ ਕਿਰਪਾ ਹੋਈ, ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਵਰਸੀ, ਫਿਰ ਕਹਿੰਦੇ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਕਹਿੰਦੇ ਜਿਹੜੇ ਵੱਡੀਆਂ ਜਾਤਾਂ ਵਾਲੇ ਖੱਤਰੀ ਆਦਿਕ ਬ੍ਰਾਹਮਣ ਉਸ ਮੰਦਰ ਦੇ ਅਗਵੇ ਸਨ, ਅੱਗੇ ਤੁਰਨ ਵਾਲੇ, ਜਿੱਥੇ ਭਗਤ ਨਾਮਦੇਵ ਜੀ ਇੱਕ ਦਿਨ ਚਲੇ ਗਏ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਪੰਡਤਾਂ ਨੇ ਕੱਢ ਦਿੱਤਾ ਨਾਮਦੇਵ ਨੂੰ, ਸਾਈਡ 'ਤੇ ਕਰ ਦਿੱਤਾ। ਤਾਂ ਉਹਨਾਂ ਪੰਡਤਾਂ ਨੇ ਜਦੋਂ ਨਾਮਦੇਵ ਜੀ ਨੂੰ ਬਾਹਰ ਕੱਢਿਆ, ਉਹ ਪਿਛਲੇ ਪਾਸੇ ਜਾ ਕੇ ਮੰਦਰ ਦੇ ਉੱਥੇ ਜਾ ਕੇ ਕੀਰਤਨ ਕਰਨ ਲੱਗ ਪਏ, ਅਤੇ ਭਗਤ ਜੀ ਨੇ ਸਾਫ਼ ਕਿਹਾ, ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇੱਥੇ ਉਲਾਮਾ ਦਿੱਤਾ ਹੈ, ਲੈ ਕੰਬਲੀ ਚੱਲਿਓ ਪਲਟਾਏ, ਦੇਵਰੇ ਪਾਛੇ ਬੈਠਾ ਆਏ। ਆਪਣੀ ਕੰਬਲੀ ਚੁੱਕੀ, ਉਹਨਾਂ ਨੇ ਬਾਹਰ ਕੱਢ ਦਿੱਤਾ, ਵੀ ਤੂੰ ਕਿੱਧਰ ਆ ਗਿਆ, ਇੱਥੇ ਤਾਂ ਅਸੀਂ ਰੱਬ ਨੂੰ ਵੀ ਨਹੀਂ ਆਉਣ ਦਿੰਦੇ, ਤੂੰ ਕਿਵੇਂ ਆ ਗਿਆ, ਇੱਥੇ ਕੋਈ ਨਹੀਂ ਆ ਸਕਦਾ, ਪਰਮਾਤਮਾ ਵੀ ਨਹੀਂ ਆ ਸਕਦਾ। ਪਰਮਾਤਮਾ ਨਾਲ ਵੀ ਉਹ ਸਮਝੌਤਾ ਪਹਿਲਾਂ ਉਹਦੇ ਤੋਂ ਸਾਈਨ ਕਰਾ ਲੈਂਦੇ ਨੇ, ਜਿਹੜੀ ਇਹ ਸ਼੍ਰੇਣੀ ਹੁੰਦੀ ਹੈ ਨਾ ਧਾਰਮਿਕ ਥਾਵਾਂ 'ਤੇ, ਬਹੁਤੇ ਥਾਵਾਂ 'ਤੇ ਕੁਝ ਨੂੰ ਛੱਡ ਕੇ, ਉਹ ਤਾਂ ਗੁਰੂ ਅਤੇ ਪਰਮਾਤਮਾ ਤੋਂ ਵੀ ਸਾਈਨ ਕਰਾ ਦਿੰਦੇ ਨੇ, ਵੀ ਜੇ ਤੂੰ ਇੱਥੇ ਰਹਿਣਾ ਨਾ, ਸਾਡੇ ਅਨੁਸਾਰ ਚੱਲਣਾ ਪਏਗਾ, ਜੋ ਅਸੀਂ ਕਹਾਂਗੇ ਉਹ ਹੀ ਕਰਨਾ ਪਏਗਾ। ਅਤੇ ਭਗਤ ਨਾਮਦੇਵ ਜੀ ਲੈ ਕੰਬਲੀ ਚੱਲਿਓ ਪਲਟਾਏ, ਦੂਜੇ ਪਾਸੇ ਜਾ ਕੇ ਬੈਠ ਗਿਆ, ਉੱਥੇ ਬਹਿ ਕੇ ਉਹਨਾਂ ਗਾਉਣਾ ਸ਼ੁਰੂ ਕਰ ਦਿੱਤਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਦੇਹੁਰੇ ਨੇ ਮੂੰਹ ਫੇਰ ਕੇ ਭਗਤ ਨਾਮਦੇਵ ਵੱਲ ਕਰ ਲਿਆ ਅਤੇ ਉਹਨਾਂ ਵੱਲ ਪਿੱਠ ਕਰ ਲਈ। ਹੁਣ ਇੱਥੇ ਬੜੇ ਖਿਆਲ ਦਿੱਤੇ ਜਾਂਦੇ ਨੇ ਜੀ, ਨਹੀਂ ਦੇਹੁਰਾ ਨਹੀਂ ਫਿਰਿਆ, ਮੱਕਾ ਨਹੀਂ ਫਿਰਿਆ, ਲੋਕ ਆ ਗਏ ਉੱਧਰ। ਇੱਕ ਸੱਜਣ ਕਹਿੰਦੇ ਵੀ ਮੱਕਾ ਨਹੀਂ ਸੀ ਫਿਰਿਆ, ਲੋਕਾਂ ਦੇ ਮਨ ਫਿਰ ਗਏ ਸਨ। ਕਹਿੰਦੇ ਮੱਕਾ ਨਹੀਂ ਸੀ ਫਿਰਿਆ, ਮੱਕੇ ਵਿੱਚ ਜਿਹੜੇ ਮੁਸਲਮਾਨ ਆਏ ਸਨ ਉਹਨਾਂ ਦੇ ਮਨ ਫਿਰ ਗਏ, ਗੁਰੂ ਸਾਹਿਬ ਨੇ ਮਨ ਫੇਰ ਦਿੱਤੇ। ਮੈਂ ਸੋਚਣਾ ਚਲੋ ਮਨ ਹੀ ਫੇਰ ਲੈਣ, ਮਨ ਹੀ ਫੇਰ ਲਈ ਆਪਾਂ ਤਾਂ ਕੁਝ ਵੀ ਨਹੀਂ ਫੇਰਿਆ, ਮਨ ਵੀ ਉੱਥੇ ਦਾ ਉੱਥੇ ਖੜਾ ਹੈ, ਉਹਨਾਂ ਦੇ ਮਨ 'ਤੇ ਫਿਰ ਗਿਆ ਘੱਟੋ ਘੱਟ। ਜਿਹੜੀਆਂ ਚੀਜ਼ਾਂ ਮੁਸਲਮਾਨਾਂ ਨੇ ਮੰਨ ਲਈਆਂ ਅਤੇ ਹਿੰਦੂਆਂ ਨੇ, ਉਹ ਸਾਨੂੰ ਔਖੀਆਂ ਨੇ ਹੋ ਗਈਆਂ ਮੰਨਣੀਆਂ। ਉਹਨਾਂ ਨੇ ਮੰਨਿਆ ਵੀ ਮੰਦਰ ਫਿਰਿਆ, ਤੁਸੀਂ ਜਾ ਕੇ ਵੇਖ ਸਕਦੇ ਹੋ। ਉੱਥੇ ਬੜੇ ਬੜੇ ਵੱਡੇ ਤਰਕਸ਼ੀਲ, ਜਿਨ੍ਹਾਂ ਨੇ ਇਹ ਤਰਕਸ਼ੀਲ ਦੀਆਂ ਲਹਿਰਾਂ ਚਲਾਈਆਂ ਨੇ ਕਿ ਕੁਝ ਨਹੀਂ ਹੁੰਦਾ, ਉਹਨਾਂ ਨੇ ਖੁਦ ਜਾ ਕੇ ਵੇਖ ਕੇ ਮੰਨਿਆ ਵੀ ਦੇਵਰਾ ਫਿਰਿਆ ਹੈ, ਸਭ ਕੁਝ ਵੇਖ ਕੇ ਮੂੰਹ ਫਿਰਿਆ ਉਹਦਾ। ਪਰ ਹੁਣ ਸਾਡੀ ਪਤਾ ਨਹੀਂ ਡਿਊਟੀ ਕਿਹਨੇ ਲਾ ਦਿੱਤੀ ਹੈ, ਸਾਰੀਆਂ ਸਾਖੀਆਂ ਖੰਡਨ ਕਰਨ 'ਤੇ ਕੋਈ ਮਜਬੂਰੀ ਬਣ ਗਈ ਲੱਗਦੀ। ਇਸ ਕਰਕੇ ਇਹ ਠੀਕ ਹੈ, ਸਿੱਖ ਅੰਧ ਵਿਸ਼ਵਾਸੀ ਨਹੀਂ। ਇਹ ਵੀ ਸਾਨੂੰ ਖਿਆਲ ਰੱਖਣਾ ਪਏਗਾ ਕਿ ਅਸੀਂ ਇਕੱਲੀਆਂ ਸ਼ਰਧਾਲੂ ਸਾਖੀਆਂ ਦੇ ਪਿੱਛੇ ਲੱਗ ਕੇ ਕਿਤੇ ਗੁਰਬਾਣੀ ਤੋਂ ਦੂਰ ਨਾ ਚਲੇ ਜਾਈਏ। ਸ਼ਬਦ ਦੇ ਗਿਆਨ ਤੋਂ ਵਾਂਝੇ ਨਹੀਂ ਹੋਣਾ, ਇਹ ਸੱਚ ਹੈ। ਪਰ ਸਾਧ ਸੰਗਤ, ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਉਹਨਾਂ ਨੂੰ ਸਾਨੂੰ ਨਾਲ ਰੱਖਣਾ ਪਏਗਾ, ਨਹੀਂ ਤਾਂ ਆਉਣ ਵਾਲੇ ਲੋਕ ਸਹਿਜੇ ਸਹਿਜੇ ਫਿਰ ਆਪਾਂ ਉਹੀ ਗੱਲ ਸਾਡੀ ਬਣ ਜਾਣੀ ਜੇ ਅਸੀਂ ਇਸ ਰਾਹ 'ਤੇ ਤੁਰੇ ਰਹੇ ਨਾ ਬਹੁਤੇ ਸੁੱਕੇ ਗਿਆਨ 'ਤੇ। ਅਤੇ ਫਿਰ ਇੱਕ ਕਹਾਣੀ ਆਉਂਦੀ ਹੈ, ਇੱਕ ਪਿੰਡ ਵਿੱਚ ਇੱਕ ਸਾਧੂ ਜਾ ਰਿਹਾ ਸੀ ਅਤੇ ਉਹਦੇ ਪਿੱਛੇ ਪਿੱਛੇ ਉਹ ਜਿੱਥੇ ਜਾਂਦਾ ਸੀ ਨਾ ਉਹਦਾ ਦੂਜਾ ਬੰਦਾ ਉਹਦੇ ਪਿੱਛੇ ਤੁਰਦੇ ਨਹੀਂ ਸੀ, ਇੱਕੋ ਹੀ ਬਸ ਇੱਕ ਬੰਦਾ ਉਹਨੇ ਕਿਤੇ ਪਤਾ ਨਹੀਂ ਦਿਹਾੜੀ 'ਤੇ ਰੱਖਿਆ ਸੀ ਕਿ ਸ਼ਰਧਾਲੂ ਸੀ, ਉਹਨੇ ਗੜਵੀ ਚੁੱਕਣੀ ਪਿੱਛੇ ਤੁਰ ਪੈਣਾ, ਸਾਧੂ ਨੇ ਤੁਰਨਾ। ਉਹ ਇੱਕ ਪਿੰਡ ਵਿੱਚ ਗਿਆ ਅਤੇ ਅੱਗੇ ਕੋਈ ਰੱਬ ਦੇ ਪਿਆਰੇ ਬੈਠੇ ਸਨ, ਉਹਨਾਂ ਕਿਹਾ ਵੀ ਆਓ ਸਾਧੂ ਜੀ ਤੁਹਾਡਾ ਨਾਂ ਕੀ ਹੈ? ਕਹਿੰਦੇ ਜੀ ਸਾਡਾ ਨਾਂ ਹੈ ਜਗਤ ਗੁਰੂ, ਜਗਤ ਗੁਰੂ ਨਾਂ ਰੱਖਿਆ। ਜਿਵੇਂ ਅਸੀਂ ਵੀ ਕਹਿੰਦੇ ਹਾਂ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਗੁਰੂ ਕਹਿੰਦੇ ਹਾਂ। ਉਹ ਸਾਧੂ ਕਹਿੰਦਾ ਜੀ ਮੇਰਾ ਨਾਂ ਹੈ ਜਗਤ ਗੁਰੂ। ਉਹਨੇ ਦੱਸ ਦਿੱਤਾ ਆਪਣਾ ਨਾਮ ਅਤੇ ਜਿੰਨਾ ਪੁੱਛਿਆ ਸੀ ਉਹ ਚੁੱਪ ਕਰ ਗਏ ਵੀ ਇਹ ਜਗਤ ਗੁਰੂ, ਇਹ ਬੰਦਾ ਤਾਂ ਇਹਦੇ ਪਿੱਛੇ ਇੱਕੋ ਹੀ ਪਿਆ ਤੁਰਦਾ ਹੈ, ਇਹ ਜਗਤ ਗੁਰੂ ਕਿੱਧਰੋਂ ਆਇਆ? ਅਤੇ ਉਹ ਜਿਹੜਾ ਜਗਤ ਗੁਰੂ ਸੀ ਨਾ ਉਹ ਕਹਿੰਦਾ ਜੀ ਮੈਂ ਆਪਣੇ ਚੇਲੇ ਦਾ ਵੀ ਨਾਂ ਦੱਸਾਂ। ਉਹ ਕਹਿੰਦੇ ਨਹੀਂ ਤੂੰ ਨਾਂ ਦੱਸ, ਮੈਂ ਆਪੇ ਸੁਣ ਹੀ ਲਿਆ ਸਾਰਾ ਕੁਝ। ਕਹਿੰਦੇ ਕਿਵੇਂ? ਕਹਿੰਦੇ ਤੇਰੇ ਚੇਲੇ ਦਾ ਨਾਂ ਹੈ ਜਗਤ ਅਤੇ ਤੂੰ ਉਹਦਾ ਗੁਰੂ, ਦੋ ਹੀ ਤਾਂ ਜਣੇ, ਹੋਰ ਕਿਹੜਾ ਹੈ? ਚੇਲਾ ਤੇਰਾ ਜਗਤ, ਇੱਕੋ ਹੀ ਜਣਾ, ਇੱਕ ਬੰਦਾ ਜਗਤ। ਇਸ ਲਈ ਜਿਹੜੇ ਪਾਸੇ ਅਸੀਂ ਤੁਰੇ ਹਾਂ ਨਾ ਜੀ, ਗਿਆਨ ਗਿਆਨ ਗਿਆਨ, ਬਸ ਮੈਨੂੰ ਲੱਗਦਾ ਵੀ ਸਾਡੇ ਘਰ ਦੇ ਜੀਵ ਵੀ ਇਕੱਠੇ ਨਹੀਂ ਰਹਿਣੇ ਇਸ ਮਾਮਲੇ ਵਿੱਚ। ਬਹੁਤਾ ਜਿਹੜਾ ਕੱਟੜਵਾਦ ਹੈ ਨਾ ਗਿਆਨ ਹੈ, ਸੰਸਾਰ ਨੂੰ ਕਿਵੇਂ ਤੁਰੋਗੇ? ਠੀਕ ਹੈ, ਜਿਹਨੂੰ ਗਿਆਨ ਆ ਗਿਆ ਉਹਨੂੰ ਸ਼ਬਦ ਨਾਲ ਜੁੜਨ ਦਿਓ, ਸ਼ਬਦ ਵਿੱਚ ਬਾਣੀ ਵਿੱਚ ਵੀ ਤਾਂ ਸ਼ਰਧਾ ਹੈ ਨਾ। ਪਰ ਜਿਹੜਾ ਬੰਦਾ ਅਜੇ ਸ਼ੁਰੂਆਤ ਕਰ ਰਿਹਾ ਉਹਨੂੰ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਰੂ ਕੀ ਬਲੈਸਿੰਗ ਸਿਸਟਮ ਹੈ, ਜਿਹੜਾ ਉਹਦੀ ਕਿਰਪਾ ਨਾਲ ਸ਼ਰਧਾ ਨਾਲ ਜੁੜਿਆ ਹੋਇਆ, ਉਹਨੂੰ ਉੱਧਰੋਂ ਆਉਣ ਦਿਓ, ਰਸਤੇ ਕਿਉਂ ਬੰਦ ਕਰ ਦਿਓ? ਨਾਲੇ ਕੋਈ ਅੰਧ ਵਿਸ਼ਵਾਸ ਨਹੀਂ, ਸਾਹਮਣੇ ਵਾਪਰੀਆਂ ਨੇ ਚੀਜ਼ਾਂ। ਅਜੇ ਪੁਰਾਣੇ ਧਰਮਾਂ ਦੀਆਂ ਜਿਹੜੀਆਂ ਕਥਾਵਾਂ ਨੇ ਮਿਥਿਹਾਸਕ, ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਕੋਈ ਥਾਂ ਨਹੀਂ ਲੱਭਦੇ, ਕੋਈ ਨਾਂ ਨਹੀਂ ਲੱਭਦੇ, ਵੀ ਅਜੇ ਤੱਕ ਕਹਿੰਦੇ ਲੋਕ ਵੀ ਹਾਥੀ ਭੀਮ ਨੇ ਵਗਾਏ ਸੀ ਆਕਾਸ਼ ਵਿੱਚ ਪੂੰਛ ਤੋਂ ਫੜ ਕੇ, ਪਰਤ ਕੇ ਕਹਿੰਦੇ ਥੱਲੇ ਨਹੀਂ ਆਏ। ਇਹ ਤਾਂ ਚੀਜ਼ਾਂ ਲੱਗਦੀਆਂ ਵੀ ਕਿਤੇ ਬਣਾਈਆਂ ਗਈਆਂ ਹੋਣਗੀਆਂ। ਜਾਂ ਇਸਲਾਮ ਵਾਲੇ ਕਹਿੰਦੇ ਵੀ ਆਦਮ ਨੂੰ ਜੰਨਤ ਤੋਂ ਡੇਗ ਦਿੱਤਾ ਗਿਆ ਸੀ ਕਿ ਉਹਨੇ ਵਿਵਰਜਿਤ ਫਲ ਖਾ ਲਿਆ ਸੀ ਕਣਕ। ਪਰ ਜਿਹੜੀਆਂ ਚੀਜ਼ਾਂ ਦੇ ਸਾਡੇ ਸਾਹਮਣੇ ਅਸਥਾਨ ਬਣੇ ਹੋਏ ਨੇ, ਸਭ ਕੁਝ ਬਣਿਆ, ਉਹਨਾਂ ਨੂੰ ਅਸੀਂ ਕਿਉਂ ਕਹਿੰਦੇ ਹਾਂ ਵੀ ਹੈ ਨਹੀਂ? ਨਾਲੇ ਉਹਨਾਂ ਨਾਲ ਸਾਡਾ ਨੁਕਸਾਨ ਕੀ ਹੈ? ਹਾਂ, ਇਹ ਸਾਨੂੰ ਦੱਸਣਾ ਚਾਹੀਦਾ ਹੈ ਵੀ ਇਕੱਲੇ ਗੁਰੂ ਦੇ ਥਾਵਾਂ ਨਾਲ ਜੁੜੋ ਨਾ, ਗੁਰੂ ਦੇ ਥਾਂ ਨਾਲ ਪਿਆਰ ਕਰੋ। ਗੁਰਸਿੱਖੀ ਸੋ ਥਾਨ ਭਾਲਿਆ, ਇਹ ਸੱਚ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖਲਾਵਾ, ਉਸ ਥਾਂ ਦੀ ਧੂੜ ਮੰਗੀ ਸਿੱਖ ਨੇ। ਪਰ ਇੱਥੋਂ ਤੱਕ ਸੀਮਤ ਨਾ ਰਹਿਣਾ, ਗੁਰਸਿੱਖਾਂ ਕੀ ਘਾਲ ਥਾਂਏ ਪਈ, ਸਿੱਖ ਨੇ ਗੁਰੂ ਦੇ ਥਾਵਾਂ ਨੂੰ ਮੰਨ ਕੇ ਅੱਗੇ ਸਿੱਖੀ ਦੀ ਘਾਲ ਨਾ ਕਰਨੀ, ਗੁਰੂ ਦੇ ਹੁਕਮ ਅਨੁਸਾਰ ਜੀਵਨ ਵੀ ਜਿਉਣਾ ਹੈ। ਕਿਤੇ ਉੱਥੋਂ ਦੀ ਧੂੜ ਲਾ ਕੇ ਕਹਿ ਦਿੱਤਾ ਜੀ ਸਮਾਪਤੀ ਹੋ ਗਈ ਇੱਥੋਂ ਤੱਕ। ਗੁਰਸਿੱਖਾਂ ਕੀ ਘਾਲ ਥਾਂਏ ਪਈ, ਗੁਰਸਿੱਖਾਂ ਨੇ ਕੀ ਕੀਤਾ? ਜਿਨ ਹਰ ਨਾਮ ਧਿਆਵਾ, ਇਹ ਸਿੱਖ ਨੇ ਬਾਅਦ ਵਿੱਚ ਕਰਨਾ, ਜੇ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਇਸ ਤਰ੍ਹਾਂ ਨਾਮ ਦੇਵ ਨੂੰ ਮੁੱਖ ਲਾ ਲਿਆ ਅਤੇ ਖੱਤਰੀ ਬ੍ਰਾਹਮਣ ਜਿਹੜੇ ਨੇ ਉਹਨਾਂ ਵੱਲ ਕਹਿੰਦੇ ਮੂੰਹ ਪਾਸੇ ਕਰ ਲਿਆ। ਫਿਰ ਕਹਿੰਦੇ ਜਿਤਨੇ ਭਗਤ ਹਰ ਸੇਵਕਾਂ ਮੁੱਖ ਅੱਠ ਤੀਰਥ ਤਿੰਨ ਤਿਲਕ ਕਢਾਏ, ਜਿੰਨੇ ਵਾਹਿਗੁਰੂ ਦੇ ਭਗਤ ਨੇ, ਇਹ ਜਿਹੜੇ ਤੀਰਥ ਨੇ ਅਤੇ ਉਹਨਾਂ ਦੇ ਮੱਥੇ 'ਤੇ ਲੱਗੇ ਹੋਏ ਤਿਲਕ ਨੇ, ਭਾਵ ਇਹ ਜਿਹੜੇ ਤੀਰਥ ਉਹਨਾਂ ਦੇ ਬਣਾਏ ਹੋਏ ਨੇ, ਜਿੱਥੇ ਉਹਨਾਂ ਨੇ ਚਰਨ ਰੱਖੇ ਉੱਥੇ ਇਹ ਤੀਰਥ ਬਣ ਗਏ। ਜਨ ਨਾਨਕ ਤਿੰਨ ਕੋ ਅਨਦਿਨ ਪਰਸੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅਨਦਿਨ ਦਿਨ ਰਾਤ ਮੈਂ ਚਾਹੁੰਦਾ ਕਿ ਉਹਨਾਂ ਨੂੰ ਪਰਸਿਆ ਜਾਏ, ਉਹਨਾਂ ਨੂੰ ਮਿਲਿਆ ਜਾਏ, ਉਹਨਾਂ ਨੂੰ ਪਿਆਰ ਕੀਤਾ ਜਾਏ। ਜੇ ਕਿਰਪਾ ਕਰੇ ਹਰ ਰਾਏ, ਜੇ ਵਾਹਿਗੁਰੂ ਕਿਰਪਾ ਕਰਦਾ ਤਾਂ ਉਹਨਾਂ ਦੇ ਨੂੰ ਪਰਸੀਏ, ਉਹਨਾਂ ਨੂੰ ਮਿਲੀਏ, ਉਹਨਾਂ ਦਾ ਪਿਆਰ ਉਹਨਾਂ ਨਾਲ ਕਰੀਏ, ਸਤਿਕਾਰ ਕਰੀਏ, ਜਿਨ੍ਹਾਂ ਦੇ ਮਨ ਵਿੱਚ ਭਗਤ ਰਵਿਦਾਸ ਜੀ ਵਾਂਗ ਪਰਮਾਤਮਾ ਦੀ ਬਰਕਤ ਤਾਕਤ ਬਖਸ਼ੀ ਵਾਪਰੀ ਹੈ। ਆਓ ਗੁਰੂ ਸ਼ਬਦ ਨਾਲ ਇੱਕ ਦੋ ਮਿੰਟ ਸਾਂਝ ਪਾ ਕੇ ਸਮਾਪਤੀ ਕਰਾਂਗੇ। ਸਾਰਿਆਂ ਨੇ ਬੋਲਣਾ ਹੈ,
ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ।